नानक की प्रभ बिनती साध संग सुना तेरे गुण बोते प्रणवत नानक सुन मेरे साहिबा डुबदा पत्थर प्रणवत नानक सुन मेरे साहिबा डोला पत्थर लीज सत्कार योग गुरु स्वारी सात संग जीओ सतगुरां दी महान मेहरबानी दा सदका महाराज जी दे घर रात्रि दे समय दीवान सजा के कीर्तन रन कथा रन गुरु की बाणी दे जाप रन आप जी हाजियां भर रहे सी। महाराज जी की खेड वरत रही है दिनों दिन गुरु घर संतां दीआं रौनकां घट रहीआं हन ते गुरु घर वध रहा है। महाराज सच्चे पातशाह ही कृपा करन अपने घर नाल आप प्यार पाउण। आओ आपां जिस लड़ी नूं लै के तुरे सां उस लड़ी नूं जारी रखिए जिन्हां नूं सतगुरु जी ने मेहर कर बुलाया है तुसीं पहुंचे हो। कुछ समा रल के सतगुरु सच्चे पातशाह जी दे गुण गाइए फतेह बुलाओ अदब नाल आखो जी वाहिगुरु जी का खालसा वाहिगुरु जी की फतेह। सतगुरां दे घर अंदर जदों सिख इतिहास ते सतगुरां दी बाणी दे दीदार करी देखा ते पता लगदा है महाराज जी ने दुनिया के हर मनुख लई किवें पूर्ण पाइकां सतगुरु जी जदों सिख दी परिभाषा देंदे खन ते कदे एक नहीं देंदे वक्ख वक्ख का एक जगह ते बचन करते खन पूरा टाइम टेबल पर सिख ओए जेड़ा अमृत वेले उठदा होए नाम जपदा उठे दिन चढ़े तक वो नाम जपे ते दिन चढ़े कुरबानी का पाठ करे उठद्या बैठद्या उहदी रसना ते गुरु का नाम चलना चाहिए। रब उहदे ते दयाल होवे उहदी दया दे सदका सतगुरु जी कहिंदे जे उह खुद जप के किसे दूसरे नूं जपाउंदा है इहो जिहे सिख दे चरणां दी धूड़ असीं लोचदे कां सतगुरां ने की लोचनी भाव मनुखता लोचेगी वचन इहना गुर सतगुर का जो सिख अकाए सो भर के उठता नाम त्यावै उदम करे पलके प्रभाती इशनान करे अमृत सरनावै उपदेश गुरु हर हर जप जापै सब किलबिक पाप दोख लै जावै फिर चढ़ दिवस गुरबाणी गावै बहिंदिआं उठदिआं कर नाम त्यावै जो सास विरास त्याए मेरा हर हर ਸੋ ਪੁਰਸ਼ ਗੁਰੂ ਮਨ ਭਾਵੈ, ਜਿਸ ਨੂੰ ਦਇਆਲ ਹੋਵੈ ਮੇਰਾ ਸਵਾਮੀ, ਤਿਸ ਗੁਰਸਿੱਖ ਗੁਰ ਉਪਦੇਸ਼ ਸੁਣਾਵੈ, ਜਨ ਨਾਨਕ ਧੂੜ ਮੰਗੈ, ਤਿਸ ਗੁਰਸਿੱਖ ਕੀ ਜੋ ਆਪ ਜਪੈ ਅਵਰੈ ਨਾਮ ਜਪਾਵੈ। ਮੈਂ ਇੱਕ ਬੇਨਤੀ ਕਰ ਲੱਗਾ ਸੀ ਕਿ ਇੱਕ ਪਾਸੇ ਸਿੱਖ ਦਾ ਇਹ ਕਹਿ ਸਾਸ ਗ੍ਰਾਸ ਜਪੇ, ਗੁਰੂ ਅਮਰਦਾਸ ਪਿਤਾ ਜੀ ਨੇ ਦੂਜੇ ਢੰਗ ਨਾਲ ਬਿਆਨ ਕੀਤਾ ਹੈ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਖੇ ਗੁਰੂ ਨਾਲ। ਗੁਰੂ ਨੂੰ ਆਪਣੀ ਜਿੰਦ ਦੇ ਨਾਲ ਲਾ ਕੇ ਰੱਖੀਏ, ਗੁਰ ਕੇ ਚਰਨ ਹਿਰਦੈ ਧਿਆਏ, ਉਹਦੇ ਅੰਦਰ ਸਿਮਰਨ ਚੱਲਦਾ ਰਹੇ, ਅੰਤਰ ਆਤਮੇ ਸਮਾਜੈ, ਉਹਦੇ ਅੰਦਰੋਂ ਕਦੇ ਵੀ ਉਹਦਾ ਸਿਮਰਨ ਭੁੱਲੇ ਨਾ ਵਿਸਰੇ ਨਾ, ਜਿਹਨੂੰ ਸਿੱਖ ਆਖੀਦਾ ਹੈ। ਡਾਕਟਰ ਤਾਰਨ ਸਿੰਘ ਨੇ ਪਿਆਰਿਓ ਵਿਦਵਾਨ ਹੋ ਗੁਜਰੇ ਖਾਨ ਹੁਣ ਸਰੀਰ ਵਿੱਚ ਨਹੀਂ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਸਨ, ਮਹਾਰਾਜ ਜੀ ਲਈ ਸ਼ਰਧਾ ਅਤੇ ਅਥਾ ਪਿਆਰ ਰੱਖਦੇ ਸੀ, ਉਹਨਾਂ ਦੇ ਅੰਦਰ ਸਤਿਗੁਰੂ ਦੀ ਕਿਰਪਾ ਦਾ ਅਹਿਸਾਸ ਅਤੇ ਵਿਦਵਤਾ ਦੋਵੇਂ ਸਨ। ਉਹ ਕਹਿੰਦੇ ਮਹਾਰਾਜ ਜੀ ਨੇ ਜਦੋਂ ਸਿੱਖਾਂ ਨੂੰ ਘੋੜਿਆਂ ਦੀਆਂ ਕਾਠੀਆਂ 'ਤੇ ਬਿਠਾਇਆ ਅਤੇ ਕਹਿੰਦੇ ਇਤਨਾ ਅਭਿਆਸ ਕਰਾ ਚੁੱਕੇ ਕਾਰਨ ਜਿਵੇਂ ਉਹ ਚੌਂਕੜਾਂ ਮਾਰ ਕੇ ਸਮਾਧੀ ਸਥਿਤ ਹੋ ਕੇ ਸੁਰਤ ਜੋੜਦੇ ਸਨ ਗੁਰੂ ਸ਼ਬਦ ਨਾਲ, ਘੋੜੇ ਦੀ ਕਾਠੀ 'ਤੇ ਬੈਠੇ ਵੀ ਉਹਨਾਂ ਦਾ ਅੰਦਰ ਬਰਾਬਰ ਜੁੜਿਆ ਰਹਿੰਦਾ ਸੀ। ਸਮਾਧੀ ਦਾ ਮਤਲਬ ਅੱਖਾਂ ਮੀਟ ਕੇ ਨਹੀਂ ਹੁੰਦੀ, ਸਮਾਧੀ ਦਾ ਮਤਲਬ ਜਿੱਥੇ ਹੋਰ ਖਿਆਲ ਮੁੱਕ ਜਾਣ, ਫੁਰਨੇ ਨਾ ਹੋਣ, ਸੁਰਤੀ ਗੁਰੂ ਕੇ ਸ਼ਬਦ ਦਾ ਰਸ ਪੀ ਦੇਖੋ। ਕਹਿੰਦੇ ਮੈਦਾਨ ਕੇ ਜੰਗ ਵਿੱਚ ਖਾਨ ਅਤੇ ਤਾਂ ਵੀ ਉਹ ਕਲਾ ਵਰਤ ਦੇਖੈ, ਸ਼ਾਇਦ ਤੁਹਾਡੇ ਧਿਆਨ 'ਚ ਹੋਵੇ ਗੱਲ, ਸ਼ਹੀਦ ਬਾਬਾ ਦੀਪ ਸਿੰਘ ਬਾਰੇ ਇੱਕ ਮਸ਼ਹੂਰ ਬਾਤ ਏ, ਜਦੋਂ ਉਹ ਖੰਡਾ ਚਲਾਉਂਦੇ ਜਿਹਨਾਂ ਦੁਸ਼ਮਣਾਂ 'ਤੇ ਉਹਨਾਂ ਦਾ ਵਾਰ ਹੁੰਦਾ, ਇੱਕ ਪਾਸੇ ਤੇ ਉਹ ਮੌਤ ਦੇ ਘਾਟ ਉੱਤਰ ਹੁੰਦੇ, ਦੂਜੇ ਪਾਸੇ ਉਸ ਦੁਸ਼ਮਣ ਦੇ ਸਰੀਰ ਵਿੱਚੋਂ ਹੀ ਮੂਲ ਮੰਤਰ ਦੀ ਆਵਾਜ਼ ਆਉਣੀ ਸ਼ੁਰੂ ਹੋ ਜਾਂਦੀ ਸੀ। ਉਹਦਾ ਮਤਲਬ ਕੀ ਹੈ, ਸਿੱਖ ਅੰਦਰੋਂ ਉਸ ਦਾਤੇ ਨਾਲ ਜੁੜੇ ਹੋਏ ਨੇ ਲਗਾਤਾਰ, ਉਹਨਾਂ ਦੀ ਅੱਖਾਂ 'ਚੋਂ, ਹੱਥਾਂ 'ਚੋਂ, ਪੈਰਾਂ 'ਚੋਂ, ਪਿਆਰਿਓ ਉਹਨਾਂ ਤੋਂ ਰੱਬ ਦੀ ਕਿਰਪਾ ਜਿਹੜੀ ਹੈ ਉਹ ਬਾਹਰ ਉਹ ਪ੍ਰਵੇਸ਼ ਕਰਕੇ ਦੂਸਰਿਆਂ ਤੱਕ ਜਾਂਦੀ ਹੈ। ਮੈਂ ਬੇਨਤੀ ਕਰਾਂ ਮਹਾਰਾਜ ਜੀ ਨੇ ਕਿਰਪਾ ਕੀਤੀ, ਇਹ ਜਿਹੜੇ ਬਚਨ ਕਹਿ ਸੀ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸੰਭਾਲੇ, ਆਪ ਛੱਡ ਸਦਾ ਰਹਿ ਪਰਣੈ, ਗੁਰਬਿਨ ਅਵਰ ਨ ਜਾਣੈ ਕੋਏ, ਗੁਰੂ ਤੋਂ ਬਗੈਰ ਕਿਸੇ ਦੂਜੇ ਨੂੰ ਜਾਣੇ ਨਾ ਅਤੇ ਆਪਾ ਜਣਾ ਕੇ ਨਾ, ਆਪਣੀ ਪਕੜ ਨਾ ਰੱਖੇ ਕਿਸੇ ਗੱਲ ਦੀ। ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ, ਮਹਾਰਾਜ ਜੀ ਨੇ ਬਚਨ ਕੀਤੇ ਸਨ। ਪਰ ਕੀ ਮੈਂ ਤੁਹਾਡੇ ਸਾਹਮਣੇ ਇੱਕ ਬੇਨਤੀ ਕਰਨਾ ਚਾਹੁੰਦਾ, ਆਪਾਂ ਮਾਛੀਵਾੜੀ ਦੀ ਅੱਜ ਗੱਲ ਕਰਨੀ ਹੈ, ਉਹ 'ਚ ਦੋ ਘਟਨਾਵਾਂ ਵਾਪਰੀਆਂ ਸਨ, ਦੋ ਜੋੜੇ ਸਨ ਇੱਥੇ ਵੀ, ਇੱਕ ਹੈ ਭਾਈ ਗੁਲਾਬਾ ਅਤੇ ਭਾਈ ਪੰਜਾਬਾ, ਦੋ ਵੀਰ ਜਿਹੜੇ ਮਹਾਰਾਜ ਜੀ ਦੇ ਘਰ ਦੇ ਸ਼ਰਧਾਲੂ ਸਨ। ਮਹਾਰਾਜ ਜੀ ਦੇ ਘਰ ਵੱਲੋਂ ਸਿੱਖੀ ਦੇ ਪ੍ਰਚਾਰ ਵਿੱਚ ਕੁਝ ਸੇਵਾ ਨਿਭਾਉਂਦੇ ਮਸੰਦ ਹੀ ਰਹੇ ਸਨ, ਇਹਨਾਂ ਦੇ ਅੰਦਰ ਸਿੱਖੀ ਲਈ ਪਿਆਰ, ਪਰ ਇੱਕ ਇੱਥੇ ਮਿਲੇ ਨੇ ਇੱਕ ਨਵੀ ਖਾਂ ਅਤੇ ਗਣੇ ਘਾ, ਇੱਕ ਜੋੜਾ ਉਹ ਏ ਇੱਕ ਜੋੜਾ ਉਹ ਹੈ, ਦੋਨੇ ਮਹਾਰਾਜ ਜੀ ਨੂੰ ਪਿਆਰ ਕਰਦੇ ਸਨ, ਉਹ ਦੋਵੇਂ ਭਰਾ ਅਤੇ ਉਹ ਦੋਵੇਂ ਭਰਾ, ਸਾਰੇ ਚਾਰੇ ਵੱਖ ਵੱਖ ਘਰਾਂ 'ਚ ਰਹਿਣ ਵਾਲੇ, ਇੱਕ ਸਤਿਗੁਰੂ 'ਤੇ ਭਰੋਸਾ, ਇੱਕ ਸਤਿਗੁਰੂ ਜੀ ਨੂੰ ਪਿਆਰ, ਗੁਰੂ ਸਾਹਿਬ ਜੀ ਨੂੰ ਰੱਬ ਦੇ ਰੂਪ ਵਿੱਚ ਤੱਕਣਾ, ਮੰਗਣਾ, ਜੁੜਨਾ, ਸਾਰਾ ਕੁਝ ਇੱਥੇ ਹੈ। ਪਰ ਕਮਾਲ ਇਹ ਵੀ ਅੰਦਰ ਦੀ ਭਾਵਨਾ ਇੱਕ ਨਹੀਂ ਹੈ, ਭਾਵਨਾ ਕਦੇ ਵੀ ਇੱਕ ਨਹੀਂ ਹੋ ਸਕਦੀ, ਚਾਹੇ ਦੋ ਭਰਾ ਕੌਣ, ਚਾਹੇ ਦੋ ਭੈਣਾਂ ਕੌਣ, ਚਾਹੇ ਪਤੀ ਅਤੇ ਪਤਨੀ ਦਾ ਰਿਸ਼ਤਾ ਹੋਵੇ। ਜਾਣਦੇ ਹੋ ਭਾਈ ਮੂਲਾ ਧੰਨ ਗੁਰੂ ਨਾਨਕ ਪਿਤਾ ਜੀ ਦੇ ਨਾਲ ਰਹਿਣਾ ਚਾਹੁੰਦਾ, ਕੁਝ ਸਮਾਂ ਰਹਿ ਕੇ ਵੀ ਆਇਆ, ਘਰ ਵਾਲੀ ਦਾ ਅੰਦਰ ਨਹੀਂ ਉਸ ਤਲ ਤੇ ਖਲੋਤਾ। ਸਤਿਗੁਰੂ ਘਰ ਤਾਰਨ ਆਏ ਤੇ ਉਸਨੇ ਪਤੀ ਨੂੰ ਤਰਕ ਨਹੀਂ ਦਿੱਤਾ, ਮੌਤ ਦੇ ਘਾਟ ਉਤਰ ਗਿਆ। ਹੈ ਤੇ ਪਤੀ ਪਤਨੀ ਹੱਥ ਦਾ ਵਾਹਿਗੁਰੂ ਨੇੜੇ ਦਾ ਰਿਸ਼ਤਾ ਹੈ ਉਹਨਾਂ ਦਾ, ਪਰ ਭਾਵਨਾ ਇੱਕ ਨਹੀਂ ਨਾ ਹੋ ਸਕਦੀ, ਭਾਵਨਾ ਵੱਖਰੀ ਹੈ। ਜਿਵੇਂ ਸਕੂਲ ਦੇ ਅੰਦਰ ਵਿਦਿਆਰਥੀ ਜਦੋਂ ਦਾਖਲਾ ਲੈਂਦੇ ਤੇ ਸਾਰਿਆਂ ਦੇ ਅੰਦਰ ਦੇ ਗਿਆਨ ਦਾ ਤਲ ਇੱਕ ਨਹੀਂ ਹੋਇਆ ਕਰਦਾ, ਕੋਈ ਕਹਿ ਰਿਹਾ 100% ਲੈ ਕੇ ਪਾਸ ਹੋ ਰਿਹਾ, ਕੋਈ 90, ਕੋਈ 50, ਕੋਈ 33 ਲੈ ਕੇ ਪਾਸ ਹੋ ਰਿਹਾ ਹੈ। ਤੇ ਉਸੇ ਕਲਾਸ ਵਿੱਚ ਇਸੇ ਤਰ੍ਹਾਂ ਸਿੱਖੀ ਹੈ। ਸਿੱਖੀ ਦੇ ਅੰਦਰ ਜ਼ਰੂਰੀ ਨਹੀਂ ਜਿਹੜਾ ਬੰਦਾ ਇੱਕ ਵਾਰ ਗੁਰੂ ਦੇ ਘਰ ਆ ਗਿਆ ਇੱਕਦਮ ਉਹਦਾ ਅੰਦਰ ਸਿਮਰਨ ਵੀ ਕਰੇਗਾ, ਉਹਦਾ ਅੰਦਰ ਲੱਖਾਂ ਦਾ ਟਾਕਰਾ ਵੀ ਕਰਨ ਜੋਗਾ ਤਿਆਰ ਹੋ ਜਾਏਗਾ। ਉਹਦੇ ਅੰਦਰ ਇੰਨਾ ਭਰੋਸਾ ਉਹ ਕਾਥੀਆਂ ਦਾ ਮੁਕਾਬਲਾ ਕਰ ਸਕੇ ਨਹੀਂ। ਉਹਨਾਂ ਵਿੱਚੋਂ ਹੀ ਗੁਰੂ ਕੇ ਪਿਆਰਿਓ ਵਿਰਲੇ ਹੁੰਦੇ ਹਨ, ਤੁਰਦੇ ਹਨ ਲੱਖਾਂ, ਪਰ ਜਿਹੜੇ ਮੰਜ਼ਿਲ 'ਤੇ ਪਹੁੰਚਦੇ ਹਨ ਇੱਕ ਜਨਮ ਦੇ ਅੰਦਰ ਉਹਨਾਂ ਦੀ ਗਿਣਤੀ ਲੱਖਾਂ ਨਹੀਂ ਹੁੰਦੀ, ਉਹ ਸੈਂਕੜਿਆਂ 'ਚ ਰਹਿੰਦੀ। ਜੇ ਸੈਂਕੜੇ ਤੁਰੇ ਅਤੇ ਗਿਣਤੀ ਦੇ ਕੁੱਲ ਵਿਰਲਿਆਂ ਦੀ ਗਿਣਤੀ ਉਹਨਾਂ ਦੀ ਖੋਤਾ ਕਰਦੀ, ਬਹੁਤੀ ਨੇ ਤੁਰਦੇ ਨੇ। ਅਤੇ ਕਦੇ ਆਪਾਂ ਕਿੱਥੇ ਆ ਕੇ ਭੁਲੇਖਾ ਖਾਂਦੇ ਹਾਂ, ਜਦੋਂ ਇੱਕ ਚੀਜ਼ ਵੇਖਦੇ ਹਾਂ ਦੂਸਰਾ ਉਸ ਪਲ 'ਤੇ ਪੂਰਾ ਉਤਰਦਾ, ਉਲਾਂਭਾ ਦਿੰਦੇ ਹਾਂ। ਇਹਨਾਂ ਨੂੰ ਵੀ ਸਿੱਖ ਆਖਦੇ ਹੋ ਜਿਹੜੀ ਨਿੱਕੀ ਨਿੱਕੀ ਗੱਲ 'ਤੇ ਡੋਲ ਜਾਂਦੇ ਕਰ, ਸਿੱਖ ਤੇ ਉਹ ਨੇ ਜਿਹੜੇ ਬੰਨ ਕਟਵਾ ਕੇ ਵੀ ਨਹੀਂ ਡੋਲਦੇ, ਐਸੀ ਗੱਲ ਨਹੀਂ ਪਿਆਰਿਓ। ਇੱਕ ਸਿੱਖੀ ਕਮਾਲ ਦੇ ਮੰਜ਼ਿਲ 'ਤੇ ਪਹੁੰਚ ਗਿਆ, ਦੂਸਰਾ ਅਜੇ ਅੱਧ ਵਿਚਾਰ ਕੇ ਤੁਰਿਆ ਜਾ ਰਿਹਾ, ਉਹਨੂੰ ਪਿੱਛੇ ਨਾ ਕਰੋ। ਸਾਧ ਸੰਗਤ ਉਹ ਅੱਜ ਪੜ੍ਹ ਰਿਹਾ, ਉਹ ਵੀ ਕੱਲ੍ਹ ਸਰਟੀਫਿਕੇਟ ਲੈ ਕੇ ਅਗਲੀ ਕਲਾਸ 'ਚ ਬੈਠੇਗਾ। ਜਦੋਂ ਨਾ ਮੇਰੇ ਕਲਕਿਆਂ ਵਾਲੇ ਪਿਤਾ ਜੀ ਇੱਥੇ ਗਏ, ਆਪਾਂ ਕੱਲ੍ਹ ਦਰਸ਼ਨ ਕੀਤੇ ਸੀ, ਮਹਾਰਾਜ ਜੀ ਨੇ ਮਿਹਰ ਕੀਤੇ, ਇੱਥੇ ਬਾਗ ਆਰਾਮ ਕਰਦੇ ਹਨ, ਗੁਲਾਬੇ ਦੇ ਨੌਕਰ ਖੂਹ 'ਤੇ ਪਾਣੀ ਲੱਗਾ, ਉਹਦੀ ਨਿਗਾਹ ਪਏ, ਆਖਦਾ ਏ ਇਹ ਕੋਈ ਵੱਡੀ ਹਸਤੀ ਜਾਪਦੀ, ਮੇਰੇ ਮਾਲਕ ਦਾ ਕੋਈ ਪ੍ਰਾਹੁਣਾ ਹੋਏਗਾ ਜਿਹੜਾ ਬੜੇ ਆਰਾਮ ਨਾਲ ਬਾਗ ਵਿੱਚ ਆ ਕੇ ਲੇਟ ਰਿਹਾ। ਭਾਈ ਗੁਲਾਬੇ ਨੂੰ ਖਬਰ ਗਏ, ਖਬਰ ਪਹੁੰਚੀ, ਉਹ ਛੇਤੀ ਨਾਲ ਦੀਦਾਰ ਕਰਕੇ ਨਿਕਾਲ ਹੋ ਗਿਆ। ਸਤਿਗੁਰੂ ਜੀ ਤੁਸੀਂ ਦੀਨ ਦੁਨੀਆ ਦੇ ਮਾਲਕ ਇੱਕ ਬਾਗ ਵਿੱਚ ਆ ਕੇ ਧਰਤੀ 'ਤੇ ਲੇਟੇ ਹੋ, ਮੈਨੂੰ ਪਰਮਾਓ, ਮੈਂ ਤੁਹਾਡੀ ਸੇਵਾ ਕੀ ਕਰਾਂ। ਸਤਿਗੁਰੂ ਜੀ ਕਹਿਣ ਲੱਗੇ, ਗੁਲਾਬਿਆ ਸੇਵਾ ਤੈਨੂੰ ਬਖਸ਼ਣੀ ਬਹੁਤ ਵੱਡੀ, ਪਹਿਲਾਂ ਸਿੰਘਾਂ ਲਈ ਕੋਈ ਸ਼ਕਲ ਨਹੀਂ ਲਿਆ, ਨਾ ਤਿੰਨ ਸਿੰਘ ਨੇ ਐਥੋ ਜੀ ਮੁਸ਼ਕਲ ਵਿੱਚ ਗੁਰੂ ਕੇ ਪਿਆਰਿਓ ਇਹ ਭਾਈ ਸਾਹਿਬ ਛੇਤੀ ਘਰ ਗਏ। ਕੋਈ ਸ਼ਕਲ ਨੂੰ ਕਹਿੰਦਾ ਪਦਾਰਥ ਜੋਧੇ ਕੋਲ ਸਰ ਬਣ ਆਇਆ, ਹੁਣ ਕਹਿੰਦੇ ਮਹਾਰਾਜ ਮੈਨੂੰ ਆਗਿਆ ਕਰੋ, ਸਤਿਗੁਰੂ ਜੀ ਤੁਸੀਂ ਘਰ ਚੱਲੋ। ਸਾਹਿਬ ਕਹਿੰਦੇ ਠੀਕ ਹੈ, ਆਪ ਬੇਨਤੀ ਕਰਦਾ। ਸਤਿਗੁਰੂ ਜੀ ਉਹਦੇ ਘਰ ਰਾਤ ਨੂੰ ਪਹੁੰਚਦੇ ਨੇ। ਭਾਈ ਪੰਜਾਬਾ ਗੁਲਾਬਾ, ਇੱਕ ਪਾਸੇ ਗੁਰੂ ਕੇ ਪਿਆਰੇ ਸਤਿਗੁਰੂ ਜੀ ਨੂੰ ਘਰ ਲੈ ਆਏ, ਅੰਦਰ ਜਾਏ, ਬੜੀਆਂ ਉਮੀਦਾਂ ਨੇ ਜਿਹਦੇ ਘਰ ਕਲਕਿਆਂ ਵਾਲੇ ਦੇ ਚਰਨ ਪੈ ਜਾਣ, ਉੱਥੇ ਦੋ ਜਕਾਨਾਂ ਦੀ ਦੌਲਤ ਪਿੱਛੇ ਤੁਰੇਗੀ। ਪਰ ਹੁਣ ਨਾਲ ਇੱਕ ਖਤਰਾ ਏ, ਜਿਸ ਘਰ ਸਮਰੱਥ ਗੁਰੂ ਦੇ ਚਰਨ ਪੈ ਗਏ ਉਸ ਘਰ ਦਾ ਬੱਚਾ ਬੱਚਾ ਮਾਰਤਾ ਵੀ ਜਾ ਸਕਦਾ ਹੈ। ਜਿਹਦੇ ਘਰ ਚਰਨ ਪੈ ਗਏ ਉਹਦੀਆਂ ਕੁਲਾਂ ਧਰਤੀ ਸਤਦੀਆਂ ਹਨ, ਉਹਦਾ ਪੂਰਾ ਪਰਿਵਾਰ ਖਤਮ ਹੋ ਸਕਦਾ ਏ। ਹੁਣ ਇਹ ਖਿਆਲ ਉਧਰ ਖਬਰ ਪਹੁੰਚ ਗਈ ਭਈ ਕਲਕਿਆਂ ਵਾਲੇ ਪਿਤਾ ਜੀ ਨਿਕਲ ਗਏ ਸਨ, ਉਹ ਮਾਰ ਕੇ ਨਹੀਂ ਗਏ। ਇਕਦਮ ਸਿਪਾਹੀ ਫੌਜਾਂ ਚਾਰ ਚੁਫੇਰੇ ਦੌੜੀਆਂ ਫਿਰਦੀਆਂ ਕਹਿਣ ਭਈ ਲੱਭੀਏ ਸਤਿਗੁਰਾਂ ਨੂੰ ਕਿੱਧਰ ਗਏ ਕਹਿਣ, ਪਰ ਸਤਿਗੁਰੂ ਕਦੇ ਇਸ ਤਰ੍ਹਾਂ ਨਹੀਂ ਲੱਭਦੇ। ਪਿਆਰੇ ਕੈਸੀ ਕਮਾਲ ਮਹਾਰਾਜ ਜੀ ਦੀ ਇਹ, ਤੁਸੀਂ ਸਿਆਣੇ ਇਤਿਹਾਸ ਵੱਲ ਵੇਖੋ। ਜੇ ਮੇਰੇ ਗੁਰੂ ਦਾਤਾ ਵੀ ਨਦੀ ਦੇ ਅੰਦਰ ਚੁੱਪੀ ਮਾਰਦੇ ਕਹਿਣ ਦੁਨੀਆਂ ਦੀ ਅੱਖ ਤੋਂ ਓਹਲੇ ਕਹਿਣ, ਕੁਲ ਦੁਨੀਆਂ ਦਾ ਸਿਆਣਾ ਬੰਦਾ ਨਵਾਬ ਦੌਲਤ ਖਾਨ ਭੇਜਿਆ, ਜਿਹੜਾ ਕੋਈ ਪਾਣੀ ਵਿੱਚ ਜਾ ਸਕੇ ਉਹ ਨਹੀਂ ਲੱਭ ਸਕੇ। ਨਦੀ ਦੇ ਪਾਰ ਦੇ ਕਿਨਾਰੇ ਤੋਂ ਸਤਿਗੁਰੂ ਨਹੀਂ ਲੱਭੇ, ਉਰਾਂ ਨਹੀਂ ਲੱਭੇ। ਗਰੀਬ ਬਨਵਾਸ ਪਿਤਾ ਮਹਾਰਾਜ ਜੀ ਲਈ ਤਿੰਨ ਦਿਨ ਉਹ ਮੇਰੇ ਸਮਰੱਥ ਗੁਰੂ ਜੀ ਕਿੱਥੇ ਰਹੇ, ਅੱਜ ਤੱਕ ਉਹ ਖੋਜ ਕਿਸੇ ਨੂੰ ਲੱਭਦੀ ਨਹੀਂ ਤੇ ਨਾ ਕਦੇ ਲੱਭੇਗੀ। ਭਾਈ ਗੁਰਦਾਸ ਸਾਹਿਬ ਜੀ ਨੇ ਉਹ ਸੱਚ ਬਿਆਨ ਕੀਤਾ ਹੈ। ਉਹ ਕਹਿੰਦੇ ਬਾਬਾ ਪੈਂਦਾ ਸੱਚ ਖੰਡ ਨੌਨਦ ਨਾਮ ਗਰੀਬੀ ਪਾਈ। ਹੁਣ ਸੱਚ ਖੰਡ ਕਿੱਥੇ ਕਿੱਥੇ ਉੱਥੇ ਦੁਨੀਆਂ ਪਹੁੰਚੇਗੀ? ਸੱਚ ਖੰਡ ਵਿੱਚ ਬੰਦਾ ਨਹੀਂ ਪਹੁੰਚ ਸਕਦਾ, ਬੰਦੇ ਦੀ ਸੁਰਤੀ ਨਾਮ ਜਪ ਕੇ ਪਹੁੰਚਦੀ ਹੈ ਤੇ ਸਤਿਗੁਰੂ ਜੀ ਦਾ ਵਾਸਾ ਉੱਥੇ ਵੇ। ਹੁਣ ਨਹੀਂ ਲੱਭ ਸਕੇ, ਹਾਰ ਟੁੱਟ ਕੇ ਮੁੜ ਕੇ ਆ ਗਏ, ਪਰ ਇੱਕੋ ਭੈ ਨਾਨਕੀ ਹੈ ਨਾ ਜਿਹੜੀ ਭਰੋਸੇ ਨਾਲ ਕਹਿੰਦੀ ਹੈ, ਲੋਕੋ ਇਹਨਾਂ ਤੋਂ ਮੇਰਾ ਵੀਰ ਡੁੱਬ ਗਿਆ, ਉਹ ਡੁੱਬਦਿਆਂ ਨੂੰ ਤਾਰਨ ਖਾਰ ਹੈ, ਤੁਸੀਂ ਇਸ ਤਰ੍ਹਾਂ ਨਾ ਰੋਵੋ ਕਲਪੋ, ਸਾਥਿਆਂ ਨੂੰ ਨਹੀਂ ਲੱਭਦੇ ਪਰ ਬੇਬੇ ਨਾਨਕੀ ਦੀ ਅੱਖ ਵੇਖ ਰਹੇ ਹੈ। ਤੀਜੇ ਦਿਨ ਸਮਰੱਥ ਗੁਰੂ ਜੀ ਉੱਥੋਂ ਪ੍ਰਗਟ ਹੋ ਜਾਂਦੇ ਕਹਿਣ, ਕਲਗੀਆਂ ਵਾਲਿਆ ਤੇਰੀ ਮੌਤ ਏ, ਤੂੰ ਜਿੱਥੇ ਚਾਹਵੇਂ ਛਿਪ ਜਾਵੇਂ, ਜਿੱਥੇ ਚਾਹਵੇਂ ਤੂੰ ਪ੍ਰਗਟ ਹੋ ਜਾਵੇਂ, ਤੇਰੇ ਉੱਪਰ ਕਿਸੇ ਦੀ ਕੋਈ ਪਾਬੰਦੀ ਨਹੀਂ ਹੈ। ਤੇਰੇ ਹੱਥ ਵਿੱਚ ਨੇ ਲੋਕਾਂ ਦੀਆਂ ਅੱਖਾਂ, ਇਹਨਾਂ ਨੂੰ ਕੀ ਦਿਖਾਉਣਾ ਤੇ ਕੀ ਨਹੀਂ ਦਿਖਾਉਣਾ। ਪਰ ਸਮਰੱਥ ਗੁਰੂ ਜੀ ਅੱਜ ਇੰਝ ਰਹਿ ਰਹੇ ਕਰਨ ਜਿਵੇਂ ਦੁਸ਼ਮਣ ਦੀ ਅੱਖ ਤੋਂ ਬਚ ਕੇ ਲੋਕ ਕੇ ਰਹਿੰਦੇ ਕਨ ਰਾਤ ਸੇਵਾ ਕੀਤੀ ਹੈ। ਇੱਥੇ ਇੱਕ ਭਾਈ ਨਿਕਾਲੇ ਦੀ ਮਾਂ ਦੀ ਅੱਖ ਦੀ ਸ਼ਰਧਾ ਸੀ ਗੁਰੂ ਕੇ ਪਿਆਰਿਓ, ਉਸਨੇ ਇੱਕ ਬੇਨਤੀ ਕੀਤੀ ਸੀ, ਕਦੇ ਮਹਾਰਾਜ ਮੈਂ ਕੱਚੀ ਕੱਪੜਾ ਕੱਤਿਆ, ਸੂਤਰ ਕੱਤ ਕੇ ਕੱਪੜਾ ਤਿਆਰ ਕੀਤਾ ਏ, ਮੇਰੀ ਭਾਵਨਾ ਏ ਸਮਰੱਥ ਗੁਰੂ ਜੀ ਨੂੰ ਭੇਟ ਕਰਾਂ ਉਹ ਬਸਤਰ। ਜਦੋਂ ਬਸਤਰ ਸਤਿਗੁਰੂ ਆਪਣੇ ਤਨ ਤੇ ਪਹਿਨਣਗੇ ਤੇ ਮੈਂ ਗਰੀਬਣੀ ਦੇ ਪੜਦੇ ਕੱਟੇ ਜਾਣਗੇ। ਉਹਦੀਆਂ ਅਰਦਾਸਾਂ ਸਨ, ਸਮਾਂ ਬਦਲ ਗਿਆ, ਜੰਗਲ ਸ਼ੁਰੂ ਹੋ ਗਈਆਂ, ਨਾ ਮਾਈ ਅਨੰਦਪੁਰ ਸਾਹਿਬ ਜਾ ਸਕਦੀ ਏ ਤੇ ਨਾ ਉਹਨੂੰ ਉਮੀਦ ਏ ਸਤਿਗੁਰੂ ਮੇਰੇ ਕੋਲ ਆਉਣਗੇ। ਦੋਨੋਂ ਗੱਲਾਂ ਨੇ ਅਸੰਭਵ ਏ, ਪਰ ਅੰਦਰ ਕਹਿ ਰਿਹਾ ਨਹੀਂ, ਸਮਰੱਥ ਗੁਰੂ ਜੀ ਨੇ ਕਿਰਪਾ ਕੀਤੀ ਏ, ਜੇ ਆਪਣਾ ਪਿਆਰ ਪਾਇਆ ਨੇ ਆਪਣੇ ਚਰਨਾਂ ਨਾਲ ਤੇ ਇਸ ਪਿਆਰ ਨੂੰ ਕਬੂਲ ਵੀ ਜ਼ਰੂਰ ਕਰਨਗੇ। ਉਹਦੇ ਘਰ ਦਾ ਇੱਕ ਨਿਜ਼ਾਮ ਏ ਜਿਹਦੇ ਤੋਂ ਪਾਠ ਕਰਾਤੇ ਨੇ ਨਾ, ਉਸ ਨੂੰ ਪਿਆਰਿਓ ਤਾਰਨ ਲਈ ਕਰਾਤੇ ਨੇ। ਅਸੀਂ ਭਾਵੇਂ ਸੋਚਣ ਲੱਗ ਪੈਂਦੇ ਹਾਂ ਵੀ ਪਾਠ ਕਰਦੇ ਹਾਂ, ਰਸ ਤੇ ਆਉਂਦਾ ਕੋਈ ਨਹੀਂ, ਸੰਗਤ ਰੋਜ਼ ਜਾਂਦੇ ਹਾਂ, ਮਹਾਰਾਜ ਜੀ ਵੱਲੋਂ ਤੇ ਕੋਈ ਜਵਾਬ ਨਹੀਂ, ਖੁਰੇ ਪ੍ਰਵਾਨ ਖੋਜਦਾ ਕਿ ਨਹੀਂ, ਕੋਈ ਸਿਮਰਨ ਕਰਦੇ ਆ ਵੀਰ ਭੈਣ, ਪਰ ਨਾਲ ਅੰਦਰ ਇਹ ਵੀ ਖਿਆਲ ਕਦੇ ਕਦੇ ਤਮਤਾ ਕਰਦੇ ਕਰ ਪਏ ਕਿ ਇਹ ਸਿਮਰਨ ਨਾਲੋਂ ਮੈਂ ਉਹਨੂੰ ਮਿਲ ਸਕਦਾਗਾ, ਮੇਰਾ ਕਾਜ ਪੂਰਾ ਹੋਏਗਾ ਕਿ ਨਹੀਂ ਹੋਏਗਾ। ਭਰੋਸਾ ਕਰਿਆ ਜੇ ਸਤਿਗੁਰੂ ਨਾਮ ਜਪਾਉਂਦੇ ਉਦੋਂ ਤੋਂ ਨੇ, ਉਸ ਪ੍ਰਾਣੀ ਤੋਂ ਨੇ ਜਿਹਨੂੰ ਉਹਨਾਂ ਨੇ ਕੱਲ੍ਹ ਮਿਲਣਾ ਏ। ਦੂਜੇ ਕੋਲੋਂ ਤੇ ਕਦੇ ਵਾਹਿਗੁਰੂ ਅਪਮਾਨਗੇ ਨੇ, ਜੋ ਮਰਜ਼ੀ ਹੋ ਜਾਵੇ ਪਿਆਰਿਓ, ਠੀਕ ਏ ਉਹਦੀ ਮੌਤ ਇਸੇ ਜਨਮ 'ਚ ਪੂਰਾ ਜਪ ਕੇ ਮਿਲਦਾ ਕਿ ਅਗਲੇ ਜਨਮ ਜਾਂ ਉਦੋਂ ਅਗਲੇ ਜਨਮ 'ਚ। ਜਿਹੜੇ ਭਗਤ ਮਿਲੇ ਨਾ ਪਰਮੇਸ਼ਰ ਨੂੰ, ਉਹ ਇੱਕੋ ਜਨਮ 'ਚ ਨਹੀਂ ਮਿਲੇ, ਉਹਨਾਂ ਦੇ ਆਪਣੇ ਬਚਨ ਨੇ। ਉਹ ਕਹਿੰਦੇ ਬਹੁਤ ਜਨਮ ਵਿਚਰੇ ਤੇ ਮਾਦੋ, ਉਹ ਜਨਮ ਵੇਖਦੇ ਕਰਨ ਉਹਨਾਂ ਨੂੰ ਪਤਾ ਹੈ ਕਿੰਨੇ ਜਨਮ ਖੋ ਗਏ ਕਨ ਵਿਛੋੜੇ ਵਿੱਚ, ਹੁਣ ਮਿਲਣਾ। ਹੁਣ ਕਹਿੰਦੇ ਸੀ ਫੈਸਲਾ ਕਰ ਲਿਆ, ਅੱਗੇ ਅਸੀਂ ਨਾਮ ਜਪਦੇ ਸਾਂ, ਕਦੇ 10 ਪੈਸੇ 100 ਚੋਂ ਕਦੇ 20, ਕਦੇ ਅੱਧਾ ਅੱਧਾ ਕੰਮ ਰੱਬ ਲਈ ਅਤੇ ਅੱਧਾ ਦੁਨੀਆ ਲਈ। ਹੁਣ ਅਸੀਂ ਫੈਸਲਾ ਕਰ ਲਿਆ ਜਨਮ ਪੂਰਾ ਹੀ ਕੇਵਲ ਉਹਦੇ ਮਿਲਾਪ ਲਈ ਕਹਾਣਾ ਕਹਿ। ਕਈ ਜਨਮਾਂ ਦੀ ਕਹਾਣੀ, ਪਰ ਜਿਹੜਾ ਤੁਰਿਆ ਹੀ ਗੁਰੂ ਕੇ ਪਿਆਰੇ ਉਹ ਪਹੁੰਚਦਾ, ਜਿਹੜਾ ਤੁਰਦੇ ਹੀ ਨਹੀਂ ਉਹਨੇ ਕੀ ਪਹੁੰਚਣਾ। ਜਿਹੜਾ ਬੰਦਾ ਪਾਠ ਕਰਦੇ ਹੀ ਨਹੀਂ ਉਹਨੂੰ ਗੁਰੂ ਨਾਨਕ ਸਾਹਿਬ ਪਿਤਾ ਦੀ ਦਰਗਾਹ ਕਦੋਂ ਮਿਲੇਗੀ। ਜਿਹੜਾ ਅੱਜ ਕਰਦਾ ਹੈ ਉਹ ਕੱਲ੍ਹ ਉਹਦੀ ਦਰਗਾਹ 'ਤੇ ਸੁੱਖ ਦੇਵੇ ਆਸ ਕਰ ਸਕਦਾ। ਹੈ ਮਕਾਨ ਜਿੰਨਾ ਵੱਡਾ ਬਣਾਉਣਾ ਹੋਵੇ ਉਹ ਕੋਈ ਬਣਿਆ ਬਣਾਇਆ ਨਹੀਂ ਰੱਖੀਦਾ, ਇੱਕ ਇੱਕ ਇੱਟ ਕਰਕੇ ਉਹ ਕੰਧਾਂ ਉੱਚੀਆਂ ਹੁੰਦੀਆਂ, ਫਿਰ ਛੱਤਾਂ ਪੈਂਦੀਆਂ ਨੇ। ਪਿਆਰੇ ਸਿੱਖੀ ਕਮਾਉਣ ਲਈ ਕਿਸੇ ਪੁਆਇੰਟ ਤੋਂ ਤੁਰਨਾ ਪੈਂਦਾ। ਹੈ ਕਦੇ ਵੀ ਇਹ ਨਹੀਂ ਪਹਿਲੇ ਦਿਨ ਆਓ ਅਤੇ ਅਗਲੇ ਦਿਨ ਕੋਈ ਬ੍ਰਹਮ ਗਿਆਨੀ ਬਣ ਜਾਏ, 4 ਦਿਨ ਪਾਠ ਕਰੇ ਅਤੇ 5ਵੇਂ ਦਿਨ ਆਖੇ ਹੁਣ ਮਨ 'ਚੋਂ ਫੁਰਨੇ ਵੀ ਮੁੱਕ ਜਾਣ, ਮਨ ਅੰਦਰ ਖਿਆਲ ਵੀ ਕੋਈ ਨਾ ਦੂਜਾ ਆਵੇ, ਰੱਬ ਵੀ ਅੰਦਰੋਂ ਦਰਸ਼ਨ ਦੇਵੇ। ਇਹ ਨਹੀਂ ਹੁੰਦਾ, ਇਹ ਸਾਡੀ ਆਪਣੀ ਭਾਵਨਾ ਕਿੰਨੀ ਕੁ ਪ੍ਰਬਲ। ਪਿਆਰਿਓ ਉਹ ਕਮਾਈ ਘੱਟ ਵੇਂਦਾ ਜੇ ਅਤੇ ਭਾਵਨਾ ਅਤੇ ਸ਼ਰਧਾ ਵੱਧ ਵੇਖਦਾ ਹੈ। ਭਾਵਨਾ ਅਤੇ ਸ਼ਰਧਾ ਨਾਲ ਇੱਕ ਵਾਰੀ ਵਾਹਿਗੁਰੂ ਕਿਹਾ, ਕਰੋੜਾਂ ਵਾਰੀ ਵਾਹਿਗੁਰੂ ਕਹਿਣ ਦਾ ਪਲ ਅਤੇ ਸ਼ਰਧਾ ਤੋਂ ਬਗੈਰ ਕਰੋੜਾਂ ਵਾਰੀ ਕਹਿ ਕੇ ਇੱਕ ਕਦਮ ਪੁੱਟਿਆ ਜਾਂਦਾ। ਕਹਿ ਜਦੋਂ ਇਹ ਮਾਈ ਅੰਦਰੋਂ ਜੁੜੀ ਹੋਈ, ਜਿਵੇਂ ਕਦੇ 6ਵੇਂ ਪਿਤਾ ਕਸ਼ਮੀਰ ਪਹੁੰਚੇ ਸਨ, ਕਲਗੀਆਂ ਵਾਲੇ ਨੇ ਖੁਦ ਸੁਣਿਆ ਕਲਿਆ ਏ ਗੁਲਾਬਿਆ ਨਿਖਾ, ਇਹਦੀ ਮਾਈ ਨੂੰ ਸੁਣਿਆ ਕੱਲ ਉਹਨੂੰ ਆਪ ਇੱਥੇ ਆਵੇ, ਆ ਕੇ ਦੀਦਾਰ ਕੀਤੇ ਚਰਨਾਂ 'ਤੇ ਢਹਿ ਪਏ। ਉਹਨੂੰ ਕੁਛ ਨਹੀਂ ਸੁੱਝਦਾ ਬੁੱਝਦਾ। ਸਤਿਗੁਰੂ ਕਹਿੰਦੇ ਨੇਤਰ ਖੋਲ ਅਤੇ ਮਾਤਾ ਦੀਦਾਰ ਕਰ। ਉਹ ਮਸਤ ਹੋ ਗਈ ਗੁਰੂ ਦੇ ਪਿਆਰ 'ਚ, ਕਮਲੀ ਰਮਲੀ, ਸਿਰ ਚੁੱਕਦੀ ਕੋਈ ਨਹੀਂ। ਸਤਿਗੁਰਾਂ ਨੇ ਮਿਹਰ ਕੀਤੀ, ਮਾਂ ਜਿਹੜਾ ਸਾਡੇ ਲਈ ਖੱਦਰ ਬਸਤਰ ਤਿਆਰ ਕੀਤਾ ਈ, ਲੈ ਆ ਭੇਟ ਕੀਤਾ ਮਹਾਰਾਜ ਤੈਨੂੰ, ਨੀਲਾ ਰੰਗ ਚੜਾਓ ਇਹਨੂੰ, ਨੀਲਾ ਰੰਗ ਕਰਕੇ ਨੀਲੇ ਬਸਤਰ ਪਹਿਨ ਲੈ। ਸਤਿਗੁਰਾਂ ਦੀ ਮੌਜ ਰੂਪ ਵਟਾਰੇ ਕਨ ਆਪਣਾ। ਮੈਂ ਕੱਲ੍ਹ ਅਤੇ ਪਰਸੋਂ ਨਾਲ ਨਾਲ ਬੇਨਤੀ ਕਰਦਾ ਆ ਰਿਹਾ, ਸਤਿਗੁਰਾਂ ਦੇ ਚੋਤ ਨੂੰ ਬੰਦੇ ਨਾਲ ਨਾ ਕਦਰੇ ਤੁਲਨਾ ਕਰ ਆ ਜੇ। ਮਹਾਰਾਜ ਜੀ ਮੌਕਾ ਵੇਖ ਕੇ ਰੰਗ ਬਦਲ ਗਏ, ਚੋਲੇ ਦਾ ਰੰਗ ਬਦਲਿਆ ਏ, ਦੁਨੀਆਂ ਬਦਲਦੀ ਏ ਨਾ, ਉਹਨਾਂ ਦਾ ਭਲਾ ਕਰਨੇ ਨੂੰ ਵਿਚਾਰਨਾ ਸਾਹਮਣੇ ਖਿਆਲ ਆ ਦੇਖਣ। ਜਦੋਂ ਇੱਥੇ ਨੀਤਾ ਬਾਣਾ ਪਾਇਆ ਅਤੇ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਪੜ੍ਹੋ, ਸਤਿਗੁਰੂ ਜੀ ਕਦੇ ਚਰਨਾਂ 'ਚ ਕੜਾਵਾਂ ਪਾਉਂਦੇ ਅਤੇ ਕਦੇ ਗਲ ਵਿੱਚ ਕੱਪੜਾ ਅਤੇ ਕਦੇ ਰੱਸੇ ਜਿਹੇ ਲਪੇਟੇ ਹੁੰਦੇ, ਕਦੇ ਸਤਿਗੁਰਾਂ ਨੇ ਗੇਰੂ ਦੇ ਬਸਤਰ, ਕਦੇ ਗ੍ਰਿਸਤੀਆਂ ਵਾਲੇ ਬਸਤਰ। ਭਾਈ ਗੁਰਦਾਸ ਸਾਹਿਬ ਨੇ ਕਿਹਾ ਨਾ ਵੀ ਇਹਨਾਂ ਨੇ ਤਾਂ ਅਤੀਤਾਂ ਵਾਲੇ ਬਸਤਰ ਹੀ ਛੱਡ ਦਿੱਤੇ ਨੇ, ਸਾਧੂਆਂ ਵਾਲੇ ਕਰਤਾਰਪੁਰ ਆ ਕੇ ਗ੍ਰਿਸਤੀਆਂ ਵਾਲੇ ਪਾ ਲਏ ਨੇ। ਦੁਨੀਆਂ ਕੱਪੜੇ ਵੇਖ ਸਕਦੀ ਏ, ਕਿਸੇ ਦੇ ਅੰਦਰ ਕੀ ਕਲਾ ਵਰਜਦੀ ਉਹ ਨਹੀਂ ਕਦੇ ਵੇਖ ਸਕਦੇ, ਅਤੇ ਦੁਨੀਆਂ ਜਿੰਨੇ ਫੈਸਲੇ ਲੈਂਦੀ ਉਹ ਬਸਤਰਾਂ ਨੂੰ ਦੇਖ ਕੇ ਲੈਂਦੀ, ਤਾਂ ਹੀ ਤੇ ਠੱਗੀ ਜਾਂਦੀ ਏ। ਕਿਸੇ ਦਾ ਚੋਲਾ ਵੇਖ ਉਹਨੂੰ ਸੰਤ ਬਣਾ ਲਏਗੀ, ਕਿਸੇ ਦੇ ਸੱਟ ਵਰਗੇ ਕੱਪੜੇ ਵੇਖ ਕੇ ਗਿਆਨੀ ਬਣਾ ਲਏਗੀ, ਕਿਸੇ ਦੇ ਪਿਆਰੇ ਤਿਆਰ ਪ੍ਰਤਿਆਰ ਹੋਏ ਉਹਨੂੰ ਕੋਈ ਡਾਕਟਰ ਕੋਈ ਜੈਂਟਲਮੈਨ ਸਿੱਧ ਕਰ ਦੇਗੀ। ਇਹਦੀ ਆਪਣੀ ਖਿਆਲ ਨੇ, ਉਹ ਕੌਣ ਇਹਦੇ ਬਾਰੇ ਕੋਈ ਜਾਣਦਾ ਹੀ ਨਹੀਂ। ਉਹ ਤਾਂ ਬਾਹਰੋਂ ਸਰੀਰ ਢੱਕਿਆ ਹੈ ਨਾ ਪਿਆਰੇ, ਉਹ ਤਾਂ ਵੱਖ ਵੱਖ ਕੰਮਾਂ ਨਾਲ ਸੰਬੰਧਿਤ ਏ। ਮੇਰੇ ਕਹਿਣ ਤੋਂ ਮੁਰਾਦ ਧੰਨ ਗੁਰੂ ਨਾਨਕ ਪਿਤਾ ਮਹਾਰਾਜ, ਕਦੇ ਪੈਰੀਂ ਖੜਾ ਇੱਕ ਪਾਉਂਦੇ, ਕਦੇ 2, ਕਦੇ ਨੰਗੇ ਪੈਰੀਂ, ਜਿਹੋ ਜਿਹੇ ਇਲਾਕੇ ਵਿੱਚ ਜਾ ਕੇ ਉਪਦੇਸ਼ ਕਰਨਾ, ਲੋਕਾਂ ਨੂੰ ਆਪਣੇ ਕੋਲ ਬਿਠਾ ਕੇ ਰੱਬ ਨੂੰ ਜੋੜਨਾ, ਕੀ ਫਰਕ ਪੈਂਦਾ ਹੈ ਜੇ ਕੱਪੜੇ ਨੂੰ ਸੂਟ ਦੀ ਸ਼ਕਲ ਦਿੱਤੀ ਜਾਂ ਚੋਲੇ ਦੀ ਦਿੱਤੀ। ਉਪਦੇਸ਼ ਤਾਂ ਅੰਦਰ ਨੂੰ ਕਰਨਾ ਹੈ ਅਤੇ ਅੰਦਰ 'ਤੇ ਵੀ ਕਰਨਾ ਹੈ। ਮੇਰੇ ਕਲਕੀਆਂ ਵਾਲੇ ਨੇ ਮਾਝੀਵਾੜੇ ਨੀਲੇ ਬਸਤਰ ਖੁਦ ਪਹਿਨੇ, ਤਿੰਨਾਂ ਸਿੰਘਾਂ ਨੂੰ ਪਹਿਨਾਏ, ਇੱਧਰ ਤਾਂ ਖੁਸ਼ੀ ਏ ਉੱਧਰ ਜਦੋਂ ਭਾਈ ਗੁਲਾਬਾ ਪੰਜਾਬਾ ਖਬਰਾਂ ਸੁਣਦਾ ਹੈ। ਦੁਸ਼ਮਣ ਲੱਭਦੇ ਫਿਰਦੇ ਨੇ ਮਹਾਰਾਜ ਜੀ ਨੂੰ, ਜੇ ਪਤਾ ਲੱਗ ਗਿਆ ਕੀ ਬਣੇਗਾ ਮੇਰਾ, ਮਾਰ ਸੱਟਣਗੇ ਉਹ ਤਾਂ ਲਿਆ ਨਹੀਂ ਕਰਦੇ। ਇੰਨਾ ਚਿਰ ਹੋ ਗਿਆ ਉਹਨੂੰ ਕਿਤਨਾ ਗੁੱਸਾ ਏ, ਅੰਦਰ ਡਰ ਗਿਆ। ਹੁਣ ਦੋ ਗੱਲਾਂ ਇਕੱਠੀਆਂ ਨੇ ਅੰਦਰ, ਇੱਕ ਪਾਸੇ ਸਮਰੱਥ ਗੁਰੂ ਲਈ ਪਿਆਰ ਏ, ਦੂਜੇ ਪਾਸੇ ਅੰਦਰ ਦੁਨੀਆਂ ਦਾ ਡਰ ਏ। ਇਕੱਠੀਆਂ ਰਹਿ ਗਈਆਂ ਕਹਿਣ ਨਾ ਤੇ ਚਾਹੁੰਦਾ ਏ ਕਲਗੀਆਂ ਵੱਲ, ਇਹਦਾ ਪਿਆਰ ਅੰਦਰੋਂ ਨਿਕਲੇ ਉਹਨੂੰ ਵੀ ਰੱਖਣਾ ਚਾਹੁੰਦਾ ਏ, ਦੂਜੇ ਪਾਸੇ ਮੌਤ ਨੂੰ ਵੀ ਘਰ ਨਹੀਂ ਆਉਣ ਦੇਣਾ ਚਾਹੁੰਦਾ। ਹੁਣ ਦੋਨਾਂ ਚੋਂ ਕਰੇ ਕੀ ਤੇ ਕੀ ਕਰੇ ਨਾ ਕਰੇ, ਇਹ 'ਚ ਇੱਕ ਬਹੁਤ ਪਿਆਰੀ ਘਟਨਾ ਜੀ ਪਿਆਰਿਓ, ਜਿਹੜੀ ਭਾਈ ਗੁਲਾਬਾ ਜੀ ਨੇ ਬਹੁਤ ਸੋਹਣੀ ਕੀਤੀ। ਇਹਨਾਂ ਦੋਨਾਂ ਵੀਰਾਂ ਨੇ ਥਾਲੀ ਵਿੱਚ ਕੁਝ ਬਸਤਰ ਕੁਝ ਭੇਟਾਂ ਸਤਿਕਾਰ ਵਿੱਚ ਰੱਖ ਕੇ ਨਮਸਕਾਰ ਕਰ ਦਿੱਤੀ ਅਗਲੇ ਦਿਨ, ਤੇ ਇਸ਼ਾਰੇ ਨਾਲ ਅੰਦਰੋਂ ਹੀ ਅਰਦਾਸ ਕੀਤੀ, ਮਹਾਰਾਜ ਕਿਰਪਾ ਕਰੋ ਇਸ ਘਰ ਨੂੰ ਤਿਆਗ ਕੇ ਚਲੇ ਜਾਓ। ਜਵਾਨ ਤੇ ਸ਼ਬਦ ਨਹੀਂ ਕਹਿ ਸਕਦੇ, ਅੰਦਰ ਕਹਿ ਰਿਹਾ ਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਮਝੇ, ਕਹਿਣ ਲੱਗੇ ਗੁਲਾਬਿਆ ਤੂੰ ਡਰ ਨਾ, ਤੇਰਾ ਵਾਰ ਵੀ ਨਹੀਂ ਮੰਗਾ ਹੋਣਾ। ਸਤਿਗੁਰੂ ਜੀ ਸੱਚ ਕਹਿੰਦੇ ਹੋ, ਹੋਣਾ ਵੀ ਕੋਈ ਨਹੀਂ ਵਾਰ ਮੰਗਾ, ਮੇਰੇ ਭਾਗ ਚੰਗੇ ਮੇਰੇ ਘਰ ਸਾਹਿਬ ਆਪ ਚੱਲ ਕੇ ਆਏ। ਪਰ ਮਜਬੂਰ ਏਵਾਂ ਅੰਦਰ ਮਨ ਡਰਾਈ ਜਾਂਦਾ, ਕੋਈ ਸ਼ੱਕ ਨਹੀਂ ਜੇ ਮਨ ਡਰਾਈ ਜਾ ਕੇ ਲਗਾਤਾਰ ਜੇ ਦੁਸ਼ਮਣ ਨੇ ਹਮਲਾ ਕੀਤਾ, ਮੈਂ ਮਾਰਿਆ ਜਾਣਾ, ਬੱਚੇ ਮਾਰੇ ਜਾਣੇ, ਜਿੰਦ ਪਿਆਰੀ ਪਈ ਲੱਗਦੀ ਜੇ ਉਹਦੇ ਤੋਂ ਉੱਚਾ ਨਹੀਂ ਜੇ ਉੱਠਿਆ ਜਾਂਦਾ। ਇਹ ਗੱਲ ਵਿਚਾਰੋ ਜਰਾ, ਮਾੜੇ ਆ ਚੰਗੇ ਆ ਸਤਿਗੁਰੂ ਕੋਲ ਕਦੇ ਆ ਕੇ ਪੜਦਾ ਨਾ ਕਰੀਏ। ਸਤਿਗੁਰੂ ਤੇ ਖੁਦ ਕਹਿੰਦੇ ਪ੍ਰਭ ਜੀਓ ਖਸਮਾਨਾ ਕਰ ਪਿਆਰੇ, ਬੁਰੇ ਭਲੇ ਹਮ ਸਾਰੇ। ਪਿਆਰਿਓ ਜੇ ਮੰਨ ਲਓ ਇੱਕ ਗਲਤੀ ਸੀ ਨਾ ਵੀ ਕਰੀਏ ਕਿ ਬਾਕੀ ਸਾਡੇ ਕੋਲ ਸਾਰਾ ਦਿਨ ਭੁੱਲਾਂ ਨਹੀਂ ਹੋ ਰਹੀਆਂ, ਅਸੀਂ ਸਦਾ ਹੀ ਭੁੱਲਾਂ ਵਿੱਚ ਹਾਂ, ਉਹਨੇ ਬਖਸ਼ਣਾ ਏ, ਉਹਨੂੰ ਕਪਟ ਨਹੀਂ ਚੰਗਾ ਲੱਗਦਾ। ਪਿਆਰਿਓ ਉਹਦਾ ਬਿਰ ਦੇਣਾ ਔਗਣਾਂ ਨੂੰ ਤੇ ਬਖਸ਼ਣ ਲਈ ਉਹ ਧਰਤੀ ਤੇ ਆਏ, ਪਰ ਕਪਟੀ ਨਹੀਂ ਪਾਉਂਦਾ। ਪੈਂਦੇ ਖਾਂ ਨੇ ਮਾਰ ਇਹ ਚੋਖਾ ਦੀ, ਸਤਿਗੁਰੂ ਜੀ ਕਹਿੰਦੇ ਪੁਸ਼ਾਕ ਕਿੱਥੇ ਵੇ, ਤੇ ਇਹ ਨਹੀਂ ਕਹਿ ਸਕਿਆ ਜਵਾਈ ਧੱਕੇ ਨਾਲ ਲੈ ਗਿਆ ਹੈ, ਨਹੀਂ ਕਹਿੰਦਾ ਚੇਤਾ ਭੁੱਲ ਗਿਆ। ਦੂਜੇ ਦਿਨ ਕੋਈ ਹੋਰ ਬਹਾਨਾ, ਤੀਜੇ ਦਿਨ ਹੋਰ, ਮਹਾਰਾਜ ਜੀ ਨੇ ਸਾਰਾ ਕੁਝ ਸੱਚ ਕਰ ਵਿਖਾਇਆ। ਹੁਣ ਉਹਦਾ ਅਹੰਕਾਰ ਮੇਰੀ ਬੇਇੱਜ਼ਤੀ ਹੋ ਗਈ, ਦੁਸ਼ਮਣ ਬਣ ਕੇ ਖਲੋ ਗਿਆ। ਅਤੇ ਜੇ ਭਲਾ ਸਿੱਧਾ ਹੀ ਅੰਦਰ ਕਬੂਲ ਕਰ ਲਿਆ ਮਹਾਰਾਜ ਮੇਰੀ ਬੇਵਸੀ ਜੇ, ਮੈਂ ਮਜਬੂਰ ਹਾਂ, ਮੇਰੇ ਤੋਂ ਕਾਰਜ ਨਹੀਂ ਹੋ ਸਕਿਆ, ਧੱਕਾ ਕੀਤਾ ਹੈ ਪ੍ਰਾਹੁਣੇ ਨੇ, ਮੈਨੂੰ ਮਾਰੋ ਚ ਰੱਖੋ ਕੁਝ ਵੀ ਨਹੀਂ ਸਿਖਾਉਣਾ, ਪਰ ਇਹ ਮਨ ਅੰਦਰੋਂ ਨਹੀਂ ਉਹ ਕੁਝ ਕਰਨ ਦਿੰਦਾ। ਕਈ ਵਾਰ ਤੁਸੀਂ ਵੇਖਦੇ ਹੋ ਨਾ, ਆਪਾਂ ਕੁਝ ਹੋਰ ਚਾਹੁੰਦੇ ਹਾਂ, ਪਰ ਧੱਕੇ ਨਾਲ ਮਨ ਸਾਚੋਂ ਕੁਝ ਹੋਰ ਕਰਾਉਂਦਾ, ਬਿਲਕੁਲ ਨਹੀਂ ਤੁਸੀਂ ਚਾਹੁੰਦੇ ਇਹ ਗੁਨਾਹ ਕਰੀਏ, ਪਰ ਮਨ ਕਹਿੰਦਾ ਇਹ ਤਾਲ ਸ਼ਰਮ ਵੀ ਆ ਰਹੀ ਹੁੰਦੀ ਏ, ਰੱਬ ਦਾ ਵੀ ਡਰ, ਪਰ ਤਾਂ ਵੀ ਉਹ ਮਨ ਕਰਾਉਂਦਾ ਏ। ਇਸ ਗੱਲ ਦਾ ਪ੍ਰਤੀਕ ਏ ਮਨ ਮਨੁੱਖ ਦੇ ਵੱਸ ਨਹੀਂ, ਇਹ ਤਾਂ ਸਤਿਗੁਰੂ ਵੱਸ ਵਿੱਚ ਕਰਨ ਤੇ ਸਾਰੇ ਕੁਝ ਖੇਡ ਵਰਤਦੀ ਹੈ। ਉਹਨਾਂ ਨੇ ਭਰਾਵਾਂ ਨੇ ਸੱਚ ਕਹਿ ਭਾਵੇਂ ਮਾੜਾ ਕਿਹਾ ਏ, ਮਹਾਰਾਜ ਡਰਦੇ ਕਹਿ ਰਹੇ ਹਾਂ ਕੀ ਕਰੀਏ। ਸਹਿਬ ਕਹਿਣ ਲੱਗੇ ਠੀਕ ਏ, ਤੇ ਆ ਪਿਆਰ ਤੇ ਡਰ ਦੋਨੋਂ ਪ੍ਰਵਾਨ ਕਰ, ਤੂੰ ਸੇਵ ਕਮਾਈ ਕਰ। ਸਤਸੰਗੀ ਜਨੋ, ਸਤਿਗੁਰੂ ਜੀ ਨੇ ਕੋਈ ਉਹਨਾਂ ਨੂੰ ਸਰਾਪ ਨਹੀਂ ਦਿੱਤਾ, ਮਹਾਰਾਜ ਜੀ ਕੋਈ ਨਿਰਾਸ਼ ਨਹੀਂ ਹੋਏ, ਉਹ ਜਾਣਦੇ ਨੇ ਇਹ ਸਿੱਖੀ ਦੇ ਸਕੂਲ ਵਿੱਚ ਦਾਖਲ ਕਰ ਪਰ ਅਜੇ ਬੱਚਾ ਜੇ ਪਹਿਲੀਆਂ ਕਲਾਸਾਂ ਵਿੱਚ ਇਹਦੇ ਅੰਦਰ ਡਰ ਵੀ ਹੈ ਅਤੇ ਪਿਆਰ ਦੋਨੋਂ ਕੰਮ ਕਰਦਾ ਹੈ। ਮੈਂ ਬੇਨਤੀ ਕਰਾਂ ਫਿਰ ਜਿਹੜਾ ਵੀ ਕੋਈ ਸੰਤ ਬਣਿਆ ਗੁਰਮੁਖ ਬਣਿਆ ਇੱਕਦਮ ਅੰਦਰੋਂ ਨਿਕਲ ਕੇ ਬਾਹਰ ਪਾ ਕੇ ਨਹੀਂ ਬਣਿਆ, ਉਹਨੂੰ ਸਾਰੇ ਸਿਸਟਮ ਵਿੱਚੋਂ ਲੰਘਣਾ ਹੀ ਪਿਆ। ਕਦੇ ਉਹਦੇ ਅੰਦਰ ਡਰ, ਕਦੇ ਪਿਆਰ, ਕਦੇ ਸਤਿਗੁਰੂ ਲਈ ਸ਼ੰਕੇ, ਕਦੇ ਸਤਿਗੁਰੂ 'ਤੇ ਸ਼ਰਧਾ, ਕਦੇ ਦੁਨੀਆਂ ਦੀ ਖਿੱਚ, ਕਦੇ ਰੱਬ ਦੀ ਖਿੱਚ, ਇਹ ਚੀਜ਼ਾਂ ਖੋੜੀ ਖੋੜੀ ਮਹਾਰਾਜ ਆਪ ਹੀ ਦੂਰ ਕਰਦੇ ਨੇ। ਅਤੇ ਸਭ ਤੋਂ ਸੋਹਣਾ ਤਰੀਕਾ ਸਤਿਗੁਰੂ ਦੱਸਦੇ ਨੇ, ਕਹਿੰਦੇ ਭਾਵੇਂ ਪਾਠ ਜਿੰਨਾ ਮਰਜ਼ੀ ਕਰੋ ਅਤੇ ਕਰਨਾ, ਸੇਵਾ ਸਿਮਰਨ ਦੇ ਢੇਰ ਲੱਗ ਜਾਣ, ਕਦੇ ਭੁੱਲ ਕੇ ਵੀ ਅੰਦਰ ਇਹ ਖਿਆਲ ਨਾ ਆਵੇ ਵੀ ਮੈਂ ਹੁਣ ਕਾਫੀ ਚੰਗਾ ਸਿੱਖ ਬਣ ਗਿਆ ਹਾਂ। ਜਦੋਂ ਵੀ ਇਹ ਖਿਆਲ ਆਇਆ ਉਹਨੇ ਇਹੋ ਜਿਹਾ ਪਰਚਾ ਪਾਉਣਾ, ਅਸੀਂ ਫੇਲ ਹੋ ਜਾਣਾ। ਸਾਡੇ ਪਾਠ ਕੀ ਕਰਨਗੇ, ਕੀ ਕਰਨਗੇ ਸਾਡੇ ਸਿਮਰਨ, ਕੀ ਕਰੇਗੀ ਉਹ ਸਾਡੀ ਸੇਵਾ। ਰੱਬ ਚੀਜ਼ ਹੀ ਉਹ ਕਹਿੰਦਾ ਜਿਹੜੀ ਸਾਡੇ ਤੋਂ ਹੋ ਨਾ ਸਕੇ। ਗੁਰੂ ਕਿਰਪਾ ਰਿਓ ਡੱਲੇ ਕੋਲੋਂ ਕੀ ਭੁੱਲ ਹੋਈ ਏ। ਭਾਈ ਡੱਲਾ ਇੱਕ ਪਾਸੇ ਤੇ ਮਹਾਰਾਜ ਜੀ ਤੋਂ ਜਾਨ ਵਾਰਨਾ ਚਾਹੁੰਦਾ, ਆਪਣੇ ਜਵਾਨਾਂ ਦੀ ਕੁਰਬਾਨੀ ਦੇਣਾ ਚਾਹੁੰਦਾ, ਪਰ ਅੰਦਰ ਇੱਕ ਦਾਅ ਜਿਹਾ ਬਣਾ ਕੇ ਬੈਠ ਗਿਆ ਭਾਈ ਜੇ ਚਮਕੌਰ ਦੀ ਗੜੀ ਵਿੱਚ ਮੇਰੇ ਬਹਾਦਰ ਹੁੰਦੇ ਨਾਲ ਇਹ ਸਾਕੇ ਨਹੀਂ ਸਨ ਵਾਪਰਨੇ। ਪਿਆਰੇ ਪਰ ਇੱਕ ਦਾਵਾ ਅੰਦਰ ਆ ਗਿਆ, ਕਲਗੀਆਂ ਵਾਲੇ ਨਹੀਂ ਉਹ ਕੰਮ ਕਰ ਸਕੇ। ਉਹਦੇ ਉਹ ਪਿਆਰੇ ਜਿਹੜੇ ਪੰਜ ਪਿਆਰੇ ਸਨ, ਉਹ ਚਾਰ ਸਾਹਿਬਜ਼ਾਦਿਆਂ 'ਚੋਂ ਦੋ ਉਹ ਮੁਕਤੇ, ਉਹ ਬਹਾਦਰ ਨਹੀਂ ਕਰ ਸਕੇ ਜਿਹੜਾ ਮੇਰੇ ਜਵਾਨਾਂ 'ਤੇ ਮੈਂ ਕਰਨਾ ਸੀ। ਮਹਾਰਾਜ ਜੀ ਨੂੰ ਪਾਇਆ ਹੀ ਨਹੀਂ। ਇੱਕ ਬੰਦੂਕ ਦੀ ਪਰਖ ਕਰਨ ਦੇ ਬਖਾਨੇ ਦਿਖਾ ਦਿੱਤਾ ਡੱਲਿਆ, ਜਿੱਥੇ ਦਾਵਾ ਹੋਵੇ ਉੱਥੇ ਬੰਦਾ ਜ਼ਿੰਦਗੀ ਨੂੰ ਪਿਆਰ ਕਰੇ ਤਾਂ ਰੱਬ ਅਤੇ ਗੁਰੂ ਨੂੰ ਨਹੀਂ ਕਰੇਗਾ। ਜਿੱਥੇ ਦਾਵਾ ਮੁੱਕਦਾ ਉੱਥੇ ਜਿੰਦ ਛੋਟੀ ਚੀਜ਼ ਜਾਪਦੀ, ਰੱਬ ਅਤੇ ਸਤਿਗੁਰੂ ਵੱਡੇ ਜਾਪਦੇ ਨੇ। ਕਦਮ ਕਦਮ 'ਤੇ ਸਤਿਗੁਰੂ ਦਿਖਣ ਦੇ ਕਰ ਗੁਰੂ ਦੇ ਪਿਆਰਿਓ ਜਦੋਂ ਇੱਥੇ ਇਹਨਾਂ ਦੋਨਾਂ ਨੇ ਦਾਵਾ ਨਹੀਂ ਕੀਤਾ, ਗਲਤੀ ਮੰਨੀ ਤੁਰੇ, ਨਬੀ ਖਾਂ ਗਨੀ ਖਾਂ ਆ ਹਾਜ਼ਰ ਹੋਏ, ਉਹ ਘੋਟਾਂ ਦੇ ਵਪਾਰ ਵਿੱਚ ਵੀ ਸਤਿਗੁਰੂ ਜੀ ਨਾਲ ਉਹ ਜੁੜੇ ਹੋਏ, ਚਾਹ ਚੜਿਆ ਮਹਾਰਾਜ ਸਾਨੂੰ ਸੇਵਾ ਬਖਸ਼ਿਸ਼ ਕੀਤੋ, ਸਤਿਗੁਰੂ ਜੀ ਨੇ ਸੇਵਾ ਦਿੱਤੀ, ਉੱਥੋਂ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਵਿਰ ਬਣਾਈ। ਇਹਨਾਂ ਪਿਆਰ ਵਾਲੇ ਗੁਰਸਿੱਖਾਂ ਨੇ ਪੰਜ ਹੋ ਗਏ, ਨਬੀ ਖਾਂ ਗਨੀ ਖਾਂ, ਭਾਈ ਦਇਆ ਸਿੰਘ, ਧਰਮ ਸਿੰਘ, ਮਾਨ ਸਿੰਘ, ਇਹਨਾਂ ਨੇ ਸਾਹਿਬਾਂ ਨੂੰ ਨੀਲੇ ਬਸਤਰ ਤੇ ਪਹਿਨੇ ਨੇ ਤੇ ਉੱਚ ਦਾ ਪੀਰ ਬਣਾ ਕੇ ਸੋਹਣੇ ਪਲਾਂ ਤੇ ਸਜਾ ਕੇ ਪਲੰਗ ਆਪਣੇ ਮੋਢਿਆਂ ਤੇ ਚੁੱਕ ਲਿਆ ਚਾਰਾਂ ਨੇ ਤੇ ਪੰਜਵਾਂ ਚੌਕ ਪਿਆ ਕਰਦਾ ਹੈ। ਸੇਵਾ ਵੀ ਹੋ ਰਹੀ ਹੈ ਪਰ ਬਸਤਰ ਬਦਲੇ ਨੇ। ਸਤ ਸੰਗਤ ਸਤਿਗੁਰੂ ਜੀ ਕਹਿੰਦੇ ਚੋ ਕੁਛ ਸਮਾਂ ਸਾਨੂੰ ਇਸ ਤਰ੍ਹਾਂ ਲੈ ਚੱਲੋ, ਅੱਗੇ ਜਾ ਕੇ ਘੋੜਿਆਂ ਦੇ ਪ੍ਰਬੰਧ ਹੋ ਜਾਏਗਾ। ਤਾਂ ਹੀ ਤਾਂ ਉਹਨੂੰ ਚੋਜੀ ਪ੍ਰੀਤਮ ਕਹਿੰਦੇ ਨੇ। ਚੋਜਾਂ ਵਾਲਾ ਪਟਨਾ ਸਾਹਿਬ ਵੀ ਚੋਜ ਕਰਦਾ ਹੈ ਤੇ ਪੌਂਟਾ ਸਾਹਿਬ ਆ ਕੇ ਜਮਨਾ ਦੇ ਪਾਣੀਆਂ ਦੀ ਆਵਾਜ਼ ਬੰਦ ਕਰਦਾ। ਪਹਾੜੀ ਰਾਜਿਆਂ ਦੇ ਜਿੰਨੀਆਂ ਸਕੀਮਾਂ ਨੇ ਉਹ ਫੇਰ ਕਰਦਾ ਹੈ। ਔਰੰਗਜ਼ੇਬ ਨੂੰ ਸ਼ਰਮਿੰਦਾ ਕਰਨ ਵਾਲਾ, ਲੱਖਾਂ ਦੀ ਫੌਜ ਨੂੰ ਮੰਗਾਰਨ ਵਾਲਾ ਅੱਜ ਉਹਨਾਂ ਵਿੱਚੋਂ ਪਲਕ ਤੇ ਬੈਠ ਕੇ ਆਰਾਮ ਨਾਲ ਤੁਰਦਾ ਜਾ ਰਿਹਾ। ਸਤ ਸੰਗਿਓ ਰੋਕਿਆ ਵੀ ਹੈ ਇੱਕ ਦੋ ਵਾਰ, ਪਹਿਚਾਣ ਵੀ ਕਰਵਾਈ ਮੁਗਲਾਂ ਨੇ, ਗੱਲ ਉਹਨਾਂ ਦੀ ਬਣੀ ਨਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਕੇ ਜਾ ਤੋਂ ਪੁੱਛਦੇ ਕੌਣ ਨੇ, ਇਹ ਸਾਡਾ ਉੱਚ ਦਾ ਪੀਰ ਹੈ। ਉੱਚ ਦਾ ਪੀਰ, ਪੀਰਾਂ ਦਾ ਪੀਰ, ਕਲਗੀਆਂ ਵਾਲੇ ਤੋਂ ਉੱਚਾ ਕੌਣ ਹੋਏਗਾ। ਕੁਝ ਉੱਚੇ ਉਹ ਪੀਰ ਨੇ ਜਿਹੜੇ ਕੋਈ 5-7 ਹਜ਼ਾਰ ਮੁਰੀਦ ਤੋਂ ਉੱਚੇ ਨੇ, ਕੁਝ ਉਹ ਪੀਰ ਨੇ ਜਿਹੜੇ ਕੌ ਵਿੱਚ ਉੱਚੇ ਕਰਨ ਕਲਗੀਆਂ ਵਾਲਾ ਪੂਰੀ ਸ੍ਰਿਸ਼ਟੀ ਵਿੱਚ ਉੱਚਾ ਹੈ। ਉਹਦੇ ਵਰਗਾ ਉੱਚਾ ਕੌਣ ਹੋਵੇਗਾ ਜਿਹਨੇ ਸਭੋ ਕੁਝ ਮਨੁੱਖਤਾ ਦੀ ਸੇਵਾ ਵਿੱਚ ਪਾ ਦਿੱਤਾ ਹੈ, ਲੁਟਾ ਦਿੱਤਾ ਹੈ। ਤੇ ਸਾਧ ਸੰਗਤ ਜਦੋਂ ਨਾ ਗਰੀਬ ਅਨੁਵਾਦ ਪਿਤਾ ਮਹਾਰਾਜ ਗਏ ਤਾਂ ਜਿੱਥੇ ਜਾ ਕੇ ਅੱਗੋਂ ਕੋਠੀ ਦਾ ਪ੍ਰਬੰਧ ਹੁੰਦਾ, ਫਿਰ ਅਗਲੇ ਦਿਨਾਂ 'ਚ ਬੇਨਤੀ ਕਰਾਂਗਾ। ਅੱਜ ਕੇਵਲ ਦੇ ਨਾਲ ਸੰਬੰਧਿਤ ਇੱਕ ਪਾਸੇ ਗੁਲਾਬਾ ਪੰਜਾਬਾ ਅਜੇ ਸਿੱਖੀ ਤਮਾਰ ਪਿਆ ਏ, ਪਰ ਅਜੇ ਅੱਧਾ ਪਾਣਕ ਹੈ, ਪੂਰੇ ਨਹੀਂ ਆ ਸਕੇ। ਨਵੀਕਾਂ ਗਣਿਕਾਂ ਪੂਰੇ ਆ ਗਏ ਨੇ, ਉਹਨਾਂ ਨੇ ਜਿੰਦ ਦੀ ਪਰਵਾਹ ਨਹੀਂ ਕੀਤੀ, ਸਤਿਗੁਰੂ ਦੀ ਸੇਵਾ ਨੂੰ ਮੁੱਖ ਰੱਖਿਆ, ਵਰਤਣਾ ਗੁਰੂ ਸਾਹਿਬ ਨੇ ਆਪ ਹੁੰਦਾ ਹੈ। ਪਰ ਇਹ ਨਹੀਂ ਵੀ ਨਵੀਕਾਂ ਗਣਿਕਾਂ ਹੀ ਦੀ ਤਾਕਤ ਵਰਤਦੇ ਸਾਹਿਬ ਨੇ, ਪਰ ਭਾਵਨਾ ਤੇ ਹੁੰਗਾਰਾ ਸਾਡੇ ਵੱਲੋਂ ਚਾਹੀਦਾ। ਹੁੰਗਾਰਾ ਸਹੀ ਹੋਵੇ ਸਹੀ, ਕਈ ਵਾਰ ਅਸੀਂ ਹੁੰਗਾਰਾ ਹੀ ਸਹੀ ਭਰਦੇ ਵੀ ਨਹੀਂ ਇਹ ਕੰਮ ਹੋ ਨਹੀਂ ਸਕਣਾ, ਸਵੇਰੇ ਉੱਠਿਆ ਹੀ ਨਹੀਂ ਜਾਣਾ, ਪਹਿਲੇ ਹੁੰਗਾਰਾ ਹੀ ਨਹੀਂ ਭਰਦੇ। ਮਹਾਰਾਜ ਕਹਿੰਦੇ ਅੰਮ੍ਰਿਤ ਛਕੋ ਨਹੀਂ ਰੱਖਿਆ ਹੀ ਨਹੀਂ ਜਾਣਾ, ਮਹਾਰਾਜ ਕਹਿੰਦੇ ਸ਼ਾਮਾਂ ਨੂੰ ਆਵੀ ਆਇਆ ਹੀ ਨਹੀਂ ਜਾਣਾ, ਹੁੰਗਾਰਾ ਤੇ ਭਾਪੀ ਆਵਾਂਗਾ ਤਿਆਰੀ ਕਰ, ਫਿਰ ਵੇਖੀ ਕੋਈ ਚੀਜ਼ ਰੁਕਾਵਟ ਪੈਂਦੀ ਉਹਦੇ ਲਈ ਅਰਦਾਸ ਕਰ। ਅਸੀਂ ਪਹਿਲਾ ਹੀ ਕਦਮ ਗਲਤ ਪੁੱਟਦੇ ਹਾਂ ਵੀ ਕੰਮ ਕਰਨੀ ਨਹੀਂ ਹੈ। ਸਤ ਸੰਗਯੋਗ ਇੱਥੇ ਤਾਂ ਸਾਹਿਬ ਕਹਿੰਦੇ ਸੱਤ ਬਚਨ ਨਾਨਕ ਪ੍ਰਗਟ ਸਭ ਮਾ ਕੇ, ਜਿਹੜਾ ਸੱਤ ਬਚਨ ਕਹਿ ਗਿਆ ਬੇੜੇ ਪਾਰ ਕਰਾ ਗਿਆ। ਜਦੋਂ ਨਾ ਗਰੀਬ ਅਨੁਵਾਦ ਪਿਤਾ ਵੀ ਇਹਨਾਂ ਦੀ ਸੇਵਾ ਕਬੂਲ ਕੀਤੀ ਮੰਜੇ ਤੋਂ ਉੱਤਰ, ਇਹ ਜਿਹੜਾ ਕੁਝ ਇਤਿਹਾਸ ਦੇ ਪੰਨੇ ਨੇ ਨਾ, ਇੱਥੇ ਸਤਿਗੁਰੂ ਨੇ ਉਹ ਦਰਸ਼ਨ ਕਰਾਏ ਨੇ ਜਿਹੜੇ ਲਾਲਚ ਵੇਲੇ ਗੁਰੂ ਦੇ ਤੇ ਜਦੋਂ ਮੁਸੀਬਤ ਵੇਲੇ ਸਤਿਗੁਰੂ ਨਾਲ ਧੋਖਾ ਕਰਨ ਵਾਲਾ। ਇਹ ਜਿਹੜਾ ਕੋਈ ਸਫ਼ਰ ਸੀ ਨਾ, ਉਹਨਾਂ ਦੇ ਦੀਦਾਰ ਕੀਤੇ ਸਤਿਗੁਰੂ ਮੰਗਦੇ ਘੋੜੀ ਤੇ ਘਰੋਂ ਜਾ ਕੇ ਘੋੜੀ ਲਿਆਉਣ ਵਾਲਾ ਘੋੜੀ ਨੇ ਇੱਕ ਛੋਟੀ ਜਿਹੀ ਖੱਚਰ ਲੈ ਆਇਆ। ਘੋੜੀ ਮਹਿੰਗੀ ਸੀ, ਖੱਚਰ ਸਸਤੀ ਜਿਹੀ ਟੈਰੀ। ਉਹਨੂੰ ਕਹਿੰਦੇ ਲੈ ਕੇ ਭੇਟ ਕੀਤੀ ਸਾਹਿਬ, ਕਹਿੰਦੇ ਤੇਰੇ ਤੋਂ ਘੋੜੀ ਮੰਗੀ ਸੀ ਪਿਆਰਿਆ, ਘੋੜੀ ਮੋੜ ਦਿਆਂਗੇ ਅਗਲੇ ਪਿੰਡ ਜਾ ਕੇ, ਤੇ ਤੂੰ ਇਹ ਕੀ ਲੈ ਆਏ? ਕਹਿੰਦਾ ਨਹੀਂ ਉਹ ਮਹਾਰਾਜ ਮੇਰੇ ਕੋਲ ਤੇ ਇਹ ਜਾਣਦਾ ਏ। ਸਮਰੱਥ ਗੁਰੂ ਨੂੰ ਸ੍ਰਿਸ਼ਟੀ ਦਾ ਮਾਲਕ ਸਭੋ ਕੁਝ ਵੇਖਦਾ, ਉਹਦੇ ਕੋਲੋਂ ਝੂਠ ਬੋਲ ਕੇ ਜਾ ਰਿਹਾ। ਸਤਿਗੁਰੂ ਕਹਿੰਦੇ ਅੱਛਾ, ਜੇਕਰ ਘੋੜੀ ਨਹੀਂ ਤੇਰੇ ਕੋਲ ਨਹੀਂ ਹੋਏਗੀ ਭਾਈ, ਜਨਤਾ ਨੂੰ ਸੱਪ ਲੜਿਆ ਤੇ ਘੋੜੀ ਮਰ ਗਏ। ਸਤਿਗੁਰਾਂ ਕੋਲ ਤੇ ਹੋਰ ਆ ਗਏ, ਕੋਈ ਧਾੜ ਤੇ ਪੁਰਨਾ ਕਰਨ ਤੇ ਘੋੜੇ ਹੀ ਘੋੜੇ ਕਰਨ। ਇਹ ਤਾਂ ਪਿਆਰਿਓ ਕਿਸੇ ਦੇ ਬੇਟੇ ਬਣ ਕੇ ਲਾਣ ਲਈ ਸਤਿਗੁਰੂ ਮੌਕਾ ਦਿੰਦੇ ਕਰਨ। ਗੁਰੂ ਕਰਦੀਆਂ ਗੋਲਕਾਂ ਪਿਆਰਿਓ ਗੁਰੂ ਨਾਨਕ ਸਾਹਿਬ ਜੀ ਲਈ ਨਹੀਂ, ਸਾਡਾ ਭਲਾ ਕਰਨ ਲਈ ਸਬੱਬ ਬਣਾਉਂਦੇ ਨੇ। ਪ੍ਰਸ਼ਾਦੇ ਤੁਸੀਂ ਘਰਾਂ 'ਚ ਵੀ ਛਕਦੇ ਹੋ, ਪਰ ਇੱਥੋਂ ਕਿਉਂ ਲੰਗਰ ਦੀਆਂ ਪਰੰਪਰਾ ਪਾਉਂਦੇ ਕਰਨ ਕੋਈ ਲਿਆ ਆਏ ਉਹਨੂੰ ਦੇ ਬਦਲੇ ਸਤਿਗੁਰੂ ਜੀ ਬਹੁਤ ਕੁਝ ਦੇਣਾ ਹੈ। ਉਹਨਾਂ ਦੀ ਰਚਨਾ ਸਾਡੀ ਭਲਾ ਕਰਨ ਦਾ ਉਹਨਾਂ ਦਾ ਢੰਗ ਤੇ ਵਿਧੀਆਂ ਨੇ। ਕਲਗੀਆਂ ਵਾਲੇ ਪਿਤਾ ਜੀ ਮਿਹਰ ਕੀਤੇ ਸੀ ਇਹਨਾਂ ਦੋਨਾਂ ਭਰਾਵਾਂ ਨੂੰ, ਜਦੋਂ ਤੋਰਿਆ ਇਹਨਾਂ ਨੂੰ ਸਤਿਗੁਰਾਂ ਨੇ ਇੱਕ ਕਾਗਜ਼ ਤੇ ਕੋਈ ਲਿਖ ਕੇ ਦਿੱਤਾ ਸੀ। ਸਤਿਗੁਰੂ ਬੜੇ ਪ੍ਰਸੰਨ ਸਨ, ਕਹਿੰਦੇ ਨਵੀਕਾਂ ਗਣਿਕਾਂ ਕੁਝ ਮੰਗ ਲਓ। ਮਹਾਰਾਜ ਅਜੇ ਵੀ ਕੁਝ ਮੰਗਣ ਵਾਲੀ ਚੀਜ਼ ਰਹਿ ਗਈ ਹੈ, ਜਿਨ੍ਹਾਂ ਦੇ ਮੋਢਿਆਂ ਤੇ ਸਮਰੱਥ ਗੁਰੂ ਆ ਬੈਠੇ ਉਹ ਹੋਰ ਕੀ ਮੰਗਣ, ਜਿਨ੍ਹਾਂ ਦੇ ਸੀਸ ਦੇ ਉੱਪਰ ਕਲਗੀਆਂ ਵਾਲੇ ਦੀ ਚਰਨ ਛੋਹ ਮਿਲ ਜਾਏ, ਸਹਿਬਾ ਹੋਰ ਕੀ ਮੰਗਣਾ। ਮਹਾਰਾਜ ਕਹਿੰਦੇ ਸ਼ਾਬਾਸ਼ ਨਵੀਕਾਂ ਗਣਿਕਾਂ ਵਿਚਾਰਿਓ, ਅਸੀਂ ਪਹਿਲਾਂ ਮੰਜੀਆਂ ਦੇ ਉੱਪਰ ਬਿਠਾਉਂਦੇ ਸਾਂ ਪ੍ਰਚਾਰਕਾਂ ਨੂੰ, 22 ਮੰਜੀਆਂ ਗੁਰੂ ਅਮਰਦਾਸ ਪਿਤਾ ਜੀ ਨੇ ਮੇਰ ਕੀਤੇ, ਮਸੰਦ ਮਸਨਦ ਉੱਚੀ ਜਗ੍ਹਾ ਜਿਹਦੇ ਤੇ ਬੈਠ ਕੇ ਉਪਦੇਸ਼ ਕੀਤਾ ਜਾਂਦਾ, ਮਸਨਦ ਤੋਂ ਮਸੰਦ ਬਣਿਆ, ਮਸੰਦਾਂ ਨੂੰ ਤਖਤਾਂ ਤੇ ਬਿਠਾਇਆ, ਉਹਨਾਂ ਗੁਰਮੁਖਾਂ ਨੂੰ ਮੰਜੀਆਂ ਦੇ ਉੱਪਰ ਬਿਠਾਇਆ, ਸਮਾਂ ਪਏ ਤੇ ਗਿਰਾਵਟ ਆਈ, ਉਹ ਬੈਠੇ ਬਹਿ ਹੀ ਗਏ। ਅੰਦਰ ਜਿਹੜੇ ਸਨ ਉਹ ਡੋਲ ਗਏ, ਤੁਹਾਨੂੰ ਅਸੀਂ ਬਿਠਾਇਆ ਨਹੀਂ ਮੰਜੇ ਤੇ, ਤੁਹਾਨੂੰ ਮੰਜਾ ਚੁਕਾਤਾ ਹੈ। ਬਹੁਤ ਵੱਡਾ ਫਰਕ ਕੇ ਕਹਿੰਦੇ ਤੁਹਾਨੂੰ ਚੁਕਾਤਾ ਹੈ। ਸੇਵਾ ਪੰਥੀ ਮਹਾਂਪੁਰਖ ਜਦੋਂ ਕਿਸੇ ਨੂੰ ਕੋਈ ਸੇਵਾ ਦਿੰਦੇ ਸੀ ਨਾ, ਭਾਈ ਕਨੇ ਅੱਜ ਤੋਂ ਬਾਅਦ ਭਾਈ ਅੱਡਣ ਸ਼ਾਹ ਭਾਈ ਦਰਬਾਰ ਜੀ ਦੇ ਤੇ ਭਾਈ ਦਰਬਾਰ ਜੀ ਵੇਲੇ ਉਹਨਾਂ ਨੂੰ ਸੇਵਾ ਦਿੱਤੀ ਨਾ, ਤੇ ਸੇਵਾ ਚ ਦਿੰਦੇ ਸੀ ਇੱਕ ਝਾੜੂ ਤੇ ਇੱਕ ਛੰਨਾ ਪਾਣੀ ਦਾ, ਤੇ ਤੇਰਾ ਇਹ ਸੇਵਾ ਝਾੜੂ ਮਾਰਨੀ ਤੇ ਪਾਣੀ ਪਿਲਾਉਣਾ। ਉਹਨਾਂ ਨੂੰ ਮੰਦੀ ਦੇਣ ਲੱਗੇ ਤੇ ਹੱਥ ਜੋੜੀ ਜਾਣ, ਮੈਂ ਤੇ ਜੋਗ ਨਹੀਂ ਦੇ, ਮੇਰੇ ਤੋਂ ਨੀ ਸੰਭਾਲੀ ਜਾਣੀ। ਕਹਿਣ ਲੱਗੇ ਤੈਨੂੰ ਗੱਦੀ ਨੀ ਦਿੰਦੇ ਪੈ, ਝਾੜੂ ਪਕੜਾਤੇ ਆ ਤੇ ਛੰਨਾ, ਇਹ ਸੇਵਾ ਕਰਨੀ ਹੈ, ਤੈਨੂੰ ਕੋਈ ਗੱਦੀ ਨੀ ਦੇ ਰਿਹਾ। ਤੇ ਸੇਵਾ ਲਈ ਕਿਹੜੀ ਯੋਗਤਾ ਚਾਹੀਦੀ? ਸੇਵਾ ਝਾੜੂ ਮਾਰਨਾ ਹੈ ਤੇ ਯੋਗਤਾ ਆਉਣੀ ਹੈ। ਕਲਗੀਆਂ ਵਾਲੇ ਪਿਤਾ ਜੀ ਕਹਿੰਦੇ ਨਬੀ ਖਾਂ ਗਰੀ ਖਾਂ, ਅਸੀਂ ਤੁਹਾਨੂੰ ਬਿਠਾਤਾ ਨਹੀਂ, ਤੁਹਾਡੇ ਸਿਰ ਦੇ ਉੱਪਰ ਪਲੰਗ ਚੁਕਾਤਾ ਹੈ। ਅੱਜ ਜਿਨ੍ਹਾਂ ਦੇ ਸਿਰ ਤੇ ਪਲੰਗ ਆ ਗਿਆ, ਤੁਸੀਂ ਕਦੇ ਜ਼ਿੰਦਗੀ 'ਚ ਅੰਦਰੋਂ ਰੱਬ ਵੱਲੋਂ ਦੂਰ ਹੋ ਕੇ ਬੈਠੋਗੇ ਨਹੀਂ, ਮਾਤਾ ਬਿਠਾਏਗੀ ਨਹੀਂ, ਤੁਸੀਂ ਰੱਬ ਦੀ ਦਰਗਾਹ 'ਤੇ ਸਦਾ ਖੜੇ ਰਹੋਗੇ। ਤੁਹਾਡੇ ਤੋਂ ਸਿੱਖਿਆ ਲੈ ਕੇ ਖੁਰੇ ਕਿੰਨੀਆਂ ਗੁਰੂਆਂ ਦੀਨ ਦੁਨੀ ਤੇ ਮਾਲਕ ਦਾ ਪਿਆਰ ਚੁੱਕਣਗੀਆਂ, ਸਿਰਾਂ ਤੇ ਸਤਿਗੁਰਾਂ ਦੀ ਮਹਿਮਾ ਹੋਏਗੀ। ਸਹਿਤ ਨੇ ਮਿਹਰ ਕੀਤੇ ਸੀ ਜਦੋਂ ਨਾ ਗਰੀਬ ਪਨਵਾਰ ਪਿਤਾ ਕੋਲੋਂ ਕਾਗਜ਼ ਦੇ ਟੁਕੜੇ ਤੇ ਕੁੱਝ ਲਿਖਾ ਲਿਆ ਹੈ। ਸਹਿਤ ਪ੍ਰਸੰਨ ਸਨ, ਦਿੱਤਾ ਘਰ ਆਏ ਤੇ ਰਾਤ ਨੂੰ ਨਾ ਇੱਕ ਜਦੋਂ ਬੇਟੀ ਕੋਲ ਬੈਠੀ, ਕੁਝ ਸਮਾਂ ਲੰਘਣ ਤੋਂ ਬਾਅਦ ਦੀਆਂ ਗੱਲਾਂ, ਮਾਛੀ ਵਾੜੇ ਸਨ ਤੇ ਇਹਨਾਂ ਦੀ ਅੱਖ ਸਦਾ ਭਰੀ ਰਹਿੰਦੀ, ਚਿਹਰੇ ਦੀਆਂ ਲਾਲਕੀਆਂ ਬਹੁਤ, ਅੰਦਰੋਂ ਸਹਿਜ ਬੱਚੀ ਪੁੱਛੀ ਦੇ ਇੱਕ ਦਿਨ ਨਤੀਕਾ ਲੋ, ਪਿਤਾ ਜੀ ਉਹ ਸਤਿਗੁਰਾਂ ਨੇ ਤੁਹਾਨੂੰ ਕੀ ਦੇ ਦਿੱਤਾ? ਜਿੱਦਣ ਦੇ ਆਏ ਹੋ ਨਾ, ਉਸ ਦਿਨ ਦਾ ਤੁਹਾਡਾ ਅੰਦਰ ਬਾਹਰ ਰੱਜ ਕੇ ਤਬਦੀਲ ਹੋ ਚੁੱਕਾ ਹੈ। ਇਸ ਘਰ ਦੇ ਅੰਦਰ ਜਾਪਦਾ ਜਿਵੇਂ ਸਾਰੀ ਦੁਨੀਆ ਦੀ ਦੌਲਤ ਆ ਗਈ ਹੋਵੇ। ਮੈਨੂੰ ਦੱਸ ਸਕਦੇ ਹੋ ਕੀ ਦਿੱਤਾ? ਕਹਿਣ ਲੱਗੇ ਬੱਚੀਏ, ਕੱਲੇ ਹੋ ਕੇ ਦੱਸਾਂਗਾ, ਆ ਧੀ ਇਹ ਸੁਣ। ਕੱਲੇ ਲੈ ਗਏ, ਲਜਾ ਕੇ ਕਹਿੰਦੇ ਆ ਇਹ ਕਾਗਜ਼ ਦਾ ਟੁਕੜਾ ਦਿਖਾਇਆ, ਮੱਥਾ ਟੇਕਿਆ, ਚੁੰਮਿਆ ਤੇ ਰੱਬ ਤੇ ਰੋ ਪਏ। ਉਹ ਬੱਚੀ ਬੜੀ ਹੈਰਾਨ, ਕਹਿਣ ਲੱਗੀ ਪਿਤਾ ਜੀ ਇਹ ਕਾਗਜ਼ ਦੇ ਟੁਕੜੇ ਦੀ ਪਿਆਰ ਮੇਰੇ ਅੰਦਰ ਵੀ ਪਾ ਦਿੱਤਾ ਜੀ, ਦੱਸੋ ਕਹਿੰਦੇ ਚ ਕੀ ਏ? ਬੱਚਿਆ, ਇਹ ਗੁਰੂ ਦੀ ਏਡੀ ਵੱਡੀ ਬਖਸ਼ਿਸ਼ ਏ, ਮੈਂ ਖੁਦ ਆਪਣੀ ਜ਼ੁਬਾਨ ਤੋਂ ਪੜ੍ਹਨ ਦੇ ਲਾਇਕ ਨਹੀਂ ਹਾਂ। ਉਹ ਇੰਨਾ ਪਿਆਰ ਕਰਦਾ ਹੈ, ਉਹਨੇ ਲਿਖਿਆ ਏ ਨਬੀ ਖਾਂ ਤੇ ਗਨੀ ਖਾਂ ਮੇਰੇ ਅਲੀਕ ਪੁੱਤਰ ਖਾਨ ਅਲੀਕ। ਉਹ ਆਖਣ ਲੱਗੀ ਅੱਛਾ ਪਿਤਾ ਜੀ ਤੁਹਾਨੂੰ ਪੁੱਤਰ ਕਿਹਾ ਨੇ? ਹਾਂ ਪੁੱਤ ਕਿਹਾ ਨੇ, ਉਹਨਾਂ ਨੇ ਖਿਤਾਬ ਦਿੱਤਾ ਏ। ਮੈਂ ਫਿਰ ਪੋਤੀ ਹੋਈ? ਹਾਂ ਤੂੰ ਪੋਤੀ ਹੋਈ। ਜਦੋਂ ਇਹ ਸ਼ਬਦ ਆਇਆ ਸਤਿਗੁਰੂ ਦੀ ਕਲਾ ਵਰਤੀ, ਇਹ ਸ਼ਬਦ ਕਹਿ ਕੇ ਜੁੜ ਗਏ ਤੇ ਇਹ ਕਹੀ ਜਾ ਮੈਂ ਪੋਤੀ ਮੈਂ ਪੋਤੀ। ਡਾਕਟਰ ਬਲਬੀਰ ਸਿੰਘ ਲਿਖਦੇ ਭਾਈ ਵੀਰ ਸਿੰਘ ਦੇ ਭਰਾ, ਉਹ ਗੌਰ ਲੱਗ ਪਈ, ਕਦੇ ਕਵੇ ਮੈਂ ਪੋਤੀ ਮੈਂ ਪੋਤੀ, ਮੈਂ ਆਵਦਾਰ ਮੋਤੀ ਗੁਰੂ ਚਰਨਾ ਨਾਲ ਪਰੋਤੀ, ਮੈਂ ਪੋਤੀ ਮੈਂ ਪੋਤੀ। ਸਾਰੀ ਰਾਤ ਇਹ ਧੁੰਦ ਲਗਾਈ, ਦਿਨ ਚੜਿਆ ਤੇ ਕਹਿਣ ਲੱਗੇ ਪਿਤਾ ਜੀ ਦੋਨੋਂ ਬੈਠੇ ਨੇ ਉਸ ਰੰਗ ਵਿੱਚ ਹੀ, ਤੇ ਕਹਿਣ ਲੱਗੇ ਪਿਤਾ ਜੀ ਸਤਿਗੁਰਾਂ ਦੇ ਹੋਰ ਵੀ ਤਾਂ ਪੁੱਤਰ ਹੋਣਗੇ, ਅਨੇਕਾਂ ਅਨੇਕਾਂ ਪੋਤੀਆਂ। ਨਹੀਂ ਬੱਚੀਏ, ਇਹ ਖਿਤਾਬ ਤੇਰੇ ਬਾਪ ਤੇ ਚਾਚੇ ਨੂੰ ਮਿਲਿਆ ਹੈ। ਉਹਨੇ ਆਪਣੇ ਪੁੱਤਰਾਂ ਨੂੰ ਕੱਲਾ ਪੁੱਤਰ ਕਹਿੰਦੇ ਤੇਰੇ ਪਿਤਾ ਨੂੰ ਅਲੀ ਪੁੱਤਰ ਕਿਹਾ ਹੈ, ਇਹਦਾ ਕੀ ਮਤਲਬ? ਕਹਿਣ ਲੱਗੇ ਜਦੋਂ ਛੋਟੇ ਸਾਹਿਬਜ਼ਾਦਿਆਂ ਦੀ ਖਬਰ ਗਈ ਸੰਗਤ ਆਪ ਦੀ ਉਦਾਸ ਹੈ, ਮਹਾਰਾਜ ਜੀ ਨੇ ਧਰਤੀ ਤੇ ਲੀਕਾਂ ਮਾਈਆਂ ਮਿਟਾ ਦਿੱਤੀਆਂ। ਪੁੱਛਿਆ ਸੰਗਤ ਜੀ ਲੀਕਾਂ ਪਾਈਆਂ ਦੀ ਖੁਸ਼ੀ ਹੋਈ? ਨਹੀਂ, ਲੀਕਾਂ ਮਟਾਇਆਂ ਦੀ ਗਮੀ ਕੋਈ ਨਹੀਂ। ਸਹਿਤ ਕਹਿੰਦੇ ਰੱਬ ਦੇ ਭਾਣੇ ਅੰਦਰ ਪੁੱਤ ਆਏ ਸਨ, ਲੀਕ ਬਣ ਕੇ ਚਲੇ ਗਏ। ਉਹ ਜਗਤ ਲਈ ਜਿਸ ਕਾਜ ਲਈ ਆਏ ਸੀ ਪੂਰਾ ਹੋ ਗਿਆ। ਅਫਸੋਸ ਨਹੀਂ ਕਰਨਾ, ਚਾਵਾਂ ਨਾਲ ਕੇ ਸਾਰਾ ਕੁਝ ਲੈਣਾ। ਪਰ ਧੀਏ ਜਦੋਂ ਬਿੰਦੀ ਪੁੱਤਰਾਂ ਦੀ ਉਹ ਗੱਲ ਕਰੇ, ਮਿੱਟੀ ਤੇ ਲੀਕਾਂ ਪਾ ਕੇ ਮਿਟਾਉਂਦਾ ਚਾਹੇ ਆਪ ਮਿਟਾਉਂਦਾ ਏ। ਜਦੋਂ ਤੇਰੇ ਪਿਤਾ ਤੇ ਖੁਸ਼ ਹੋਏ ਤੇ ਕਾਗਜ਼ ਦੇ ਟੁਕੜੇ ਤੇ ਲੀਕਾਂ ਪਾਈਆਂ ਤੇ ਬਚਨ ਕੀਤਾ ਸੀ ਰਹਿੰਦੇ ਜੁਗਾਂ ਤੱਕ ਗੁਰੂ ਤੇ ਸਿੱਖ ਦਾ ਤੁਹਾਡੇ ਨਾਲ ਪਿਆਰ ਦਾ ਰਿਸ਼ਤਾ, ਬਖਸ਼ਿਸ਼ ਦਾ ਰਿਸ਼ਤਾ, ਇਹ ਰਿਸ਼ਤੇ ਦੀ ਲੀਕ ਨੂੰ ਕਦੇ ਕੋਈ ਮੇਟ ਨਾ ਸਕੇ। ਪੁੱਤਰਾਂ ਦੀਆਂ ਲੀਕਾਂ ਪਾ ਕੇ ਮੇਟਦਾ, ਸਿੱਖਾਂ ਨੂੰ ਪੁੱਤਰਾਂ ਤੋਂ ਵੱਧ ਮਾਣ ਦੇ ਕੇ ਕਹਿੰਦਾ ਇਹ ਕਦੇ ਕੋਈ ਮੇਟੇਗਾ ਨਹੀਂ। ਪਿਆਰਿਓ ਉਹ ਸਮਰੱਥ ਗੁਰੂ ਏ ਜਿਹਦੇ ਚਰਨਾਂ 'ਚ ਜੁੜੀਏ, ਇਹੋ ਜਿਹੀਆਂ ਪਿਆਰ ਦੀਆਂ ਲੀਕਾਂ ਪਾਉਂਦਾ ਜਿਹਨੂੰ ਕੋਈ ਮੇਟ ਨਹੀਂ ਸਕਦਾ। ਪੜ੍ਹਦੇ ਹੋ ਨਾ, ਤੇਰੀ ਬਖਸ਼ਣ ਮੇਟੇ ਕੋਈ, 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 ਤੇਰੀ ਬਖਸ਼ਣ ਮੇਟੇ ਕੋਈ। ਸਤਿਗੁਰ ਕਾ ਦਿਲਾਸਾ, 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 ਸਤਿਗੁਰ ਕਾ ਦਿਲਾਸਾ। ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਮਿਹਰਾਂ, ਉਹਨਾਂ ਦੀ ਬਖਸ਼ਿਸ਼ ਨੂੰ ਕੌਣ ਮੇਟ ਸਕਦਾ ਹੈ। ਉਹ ਨਵੀਂ ਕਾਰ ਤੇ ਗਣੀ ਕਾਰ ਦਾਤ ਦਿੱਤੇ ਸੀ ਬਹੁਤ ਚਿਰ, ਉਹ ਪਿਆਰੂ ਉਹ ਸੰਭਾਲ ਕੇ ਰੱਖਿਆ ਸੀ। ਸਾਧ ਸੰਗਤ ਇਹੋ ਜਿਹੇ ਸਤਿਗੁਰੂ ਬਖਸ਼ਾ ਦੇਣ ਲਈ ਆਪ ਸਬਾਬ ਬਣਾ ਦੇ ਰਹਿ, ਜਿਨ੍ਹਾਂ ਦੇ ਭਾਗ ਚੰਗੇਰੇ ਰੱਦ ਕੇ ਮਾਣੀਆਂ। ਇਸ ਤੋਂ ਅਗਲੇ ਇਹ ਬਚਨ ਕੱਲ੍ਹ ਦੇ ਦੀਵਾਨ ਵਿੱਚ ਸਤਿਗੁਰੂ ਜੀ ਨੂੰ ਜਿਵੇਂ ਪਾਇਆ ਰਲ ਕੇ ਸਾਂਝੇ ਕਰਾਂਗੇ। ਅੱਜ ਇਹਨੇ ਬਚਨ ਪ੍ਰਵਾਨ ਕਰਨੇ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਤੀ ਸਾਧ ਸੰਗਤ। ਫਤਿਹ ਬੁਲਾਓ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।